लड़ीवार चल रही गुरु नानक साहब जी की कथा सरवण करन लई गुरु चरणा विच तत्पर हो के सावधान हो के जुड़ बैठे हो। माता सुलखणी जी ने गुरु नानक पातशाह नूं बेनती कीती, महाराज तुहाडे साहिबजादे हर प्रकार नाल लायक हन, पर तुसीं अपने पुत्रां नूं छड के अपने दास वल वध रुख कर रहे हो। चर्चा चल रही है कि तुसी अपनी जोत अपनी कला अपने दास विच विद्यमान करनी। जगत गुरु पातशाह जी ने उस वेले जवाब नहीं दिता, पर माता सुलखणी जी नूं प्रगट करके विखाया कि असी अपने सेवक नाल वध हित क्यों करदे हां। एक बिल्ली मुर्दा चूई महाराज जी दी धर्मशाला च दरबार च सुट के डर के चली गई। पातशाह ने बाबा श्री चंद जी फिर बाबा लखमी दास जी नूं वारी वारी कहा कि मुर्दा चूही इथों चुक के बाहर सुट आओ। दोनों साहिबजादिया ने इनकार कर दिता। भाई लहणा जी वल केवल बचन ही कीता, हाले अद्धा बचन मुख विच सी, सत बचन कह के उठे ते चुक के बाहर सुट आए। महाराज जी ने माता सुलखणी जी नूं आख्या, सुलखणी जी इह निरंकार दी दात है, अकाल पुरख नूं जेड़ा पावेगा उसे नूं प्राप्त होनी, तां साडे भी बस नहीं। एक दिन फिर सतगुरां ने चोज कीता, तैं दा इक कटोरा सतगुरां दे हथ विच सी, छन्ना महाराज जी ने वगा के चिकड़ च सुट दिता। साहिबजादिआं नूं कहा, उन्होंने इनकार कर दिता। फिर सतगुरु जी ने भाई लहणा जी नूं कहा ते चट जा के छाल मारी ते छन्ना बाहर कढ के तो के सतगुरु सच्छा नूं भेट कीता। इउं कई चोज महाराज जी ने प्रगट कीते विखाए। रात नूं चादरा धोण दा बचन कहा, तां वी भाई लहणा जी ने सत बचन कह के चादरा धो के लियांदा। पोधियां सरद रातां नूं तां सतगुरु सच्चे पातशाह जी महाराज जी ने आख्या, पुरखा तेरे वर्गा कोई नहीं, भाई लहणा जी तुसीं धन हो। इह बख्शिश धन गुरु नानक साहब सच्चे पातशाह जी महाराज जी ने भाई लहणा जी नूं कीती है। आओ मन विरतियां एकाग्र करके गरीबनवाज सतगुरु गुरु नानक पातशाह जी दी साखी सरवण करिए। गुरु चरणा विच अपना ध्यान जोड़दे होए आखिए जी, सतनाम
श्री वाहे गुरु साहेब जी,
सतनाम
श्री वाहे गुरु साहेब जी, दोहरा कर जोरे करतार को, बंधन कर सिर न्याय।
महाराज जी ने बचन कीता, आख्या पुरखा उस करतार नूं हथ जोड़ के उस करतार दे चरणा विच सीस नवा के वंदना करो।
तव समता ने अपर मैं अत उतंग पद पाए।
हे भाई लहणा जी, तुसी ऐसी उच्ची पदवी नूं प्राप्त करना है कि तुहाडी समता तुहाडी बराबरी कोई दूजा नहीं कर सकदा।
जो पई सुन लैणे गै पद अरबिंदा।
सुन के सतगुरां दे बचन भाई लहणा जी ने जगत गुरु गुरु नानक साहिब जी दे सोहणे चरण कमल पकड़े हन।
तरियो सीस लै रिदि आनंदा।
और सतगुरां दे चरणां ते सीस रख के, क्योंकि सतगुरु जी भाई लहणा जी नूं करतार रूप नजर आउंदे हन। महाराज जी ने आख्या, करतार नूं वंदना करो सीस नवा के, ते भाई लहणा जी ने गुरु नानक साहिब दे चरणा ते मत्था टेकिया।
बोरो कितक बितायो काला।
इसे तरह कुछ कु समा कुछ कु दिन होर बतीत हो गए।
सीवी श्री गुर चरण रसाला।
भाई लहणा जी बड़े प्रेम नाल सतगुरां दे रस भरे चरणा नूं सेवदे हन।
इक दिन बूढ़े के मन आई।
सतगुरु जी दे दर घर दे अनिन सेवक ब्रह्म ज्ञानी धन बाबा बुढ़ा साहब जी भी गुरु साहब दी सेवा विच इत्थे हाजर सन। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਉਹ ਫੁਰਨਾ ਆ ਗਿਆ,
ਓ ਪੀ ਸੇਵ ਕਰੋ ਅਧਿਕਾਰੀ,
ਤੇ ਸੇਵਾ ਤਾਂ ਮੈਂ ਵੀ ਬਹੁਤ ਕਰਦਾ ਹਾਂ ਸਤਿਗੁਰਾਂ ਦੀ, ਆਪਣਾ ਆਪ ਸਮਰਪਣ ਕਰਕੇ
ਸਦਾ ਰਹੋ ਆਇਸ ਅਨੁਸਾਰੀ,
ਔਰ ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰੀ ਹੋ ਕੇ ਰਹਿੰਦਾ ਹਾਂ।
ਅਦਬ ਕਿਰਪਾ ਲੈਣੇ ਪਰ ਭਾਰੀ,
ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਲਹਿਣਾ ਜੀ ਉੱਤੇ ਵਿਸ਼ੇਸ਼ ਕਿਰਪਾ ਕਰਦੇ ਹਨ। ਸੁਭਾਵਕ ਜਿਵੇਂ ਸੂਕਸ਼ਮ ਜਾ ਫੁਰਨਾ ਆ ਜਾਂਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਚ ਸੂਕਸ਼ਮ ਜਾ ਫੁਰਨਾ ਹੀ ਆਇਆ ਹੈ। ਭਾਈ ਲਹਿਣਾ ਜੀ ਦੀ ਵਿਸ਼ੇਸ਼ਤਾ ਕੀ ਹੈ ਕਿ ਉਹਨਾਂ ਦੇ ਹਿਰਦੇ ਚ ਕਦੇ ਕੋਈ ਫੁਰਨਾ ਫੁਰਦਾ ਹੀ ਨਹੀਂ ਕਿ ਮੈਂ ਸੇਵਾ ਕਰ ਰਿਹਾ ਜਾਂ ਨਹੀਂ ਕਰ ਰਿਹਾ, ਬਸ ਆਪਣਾ ਆਪ ਗੁਰੂ ਚਰਨਾਂ ਚ ਅਰਪਣ ਕੀਤਾ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਚ ਸੁਭਾਵਕ ਜਿਵੇਂ ਸੂਕਸ਼ਮ ਜੀ ਵਿਚਾਰ ਹੁੰਦੀ ਉਹ ਆ ਗਈ ਕਿ ਸੇਵਾ ਤਾਂ ਸਤਿਗੁਰਾਂ ਦੀ ਮੇਰੇ ਕੋਲੋਂ ਵੀ ਸਤਿਗੁਰੂ ਜੀ ਲੈਂਦੇ ਨੇ, ਔਰ ਮੈਂ ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰੀ ਹੋ ਕੇ ਚੱਲਦਾ, ਪਰ ਸਤਿਗੁਰੂ ਜੀ ਭਾਈ ਲਹਿਣਾ ਜੀ ਉੱਤੇ ਵਿਸ਼ੇਸ਼ ਕਰਕੇ ਕਿਰਪਾਲੂ ਹਨ।
ਅੰਤਰ ਜਾਮੀ ਸ਼੍ਰੀ ਗੁਰ ਜਾਨੀ,
ਜਾਣੀ ਜਾਣ ਸਤਿਗੁਰੂ ਜੋ ਅੰਤਰ ਜਾਮੀ ਨੇ, ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਪਾਤਸ਼ਾਹ ਨੇ ਉਸੇ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੀ ਜਾਣ ਲਈ,
ਇਸ ਕੇ ਪਰਖਨ ਕੀ ਵਿਦਠਾਨੀ,
ਸਤਿਗੁਰੂ ਜੀ ਨੇ ਸੇਵਕ ਦੇ ਹਿਰਦੇ ਚੋਂ ਇਹ ਫੁਰਨਾ ਸਮਾਪਤ ਕਰਨ ਦੀ ਵਿਧੀ ਠਾਨੀ। ਦੱਸਣਾ ਸੀ ਭਾਈ ਲਹਿਣਾ ਜੀ ਕਿਵੇਂ ਸਾਰਿਆਂ ਚੋਂ ਵਿਸ਼ੇਸ਼ ਹਨ, ਇਹ ਦਰਸਾਉਣ ਵਾਸਤੇ ਸਤਿਗੁਰੂ ਜੀ ਨੇ ਲੀਲਾ ਵਰਤਾਈ।
ਉਤੇ ਨਿਸਾ ਇੱਕ ਏ ਦੁਆ ਪਾਸਾ,
ਰਾਤ ਦਾ ਸਮਾਂ ਸਤਿਗੁਰੂ ਜੀ ਬਿਰਾਜੇ ਹੋਏ ਤੇ ਇਹ ਦੋਵੇਂ ਪਾਤਸ਼ਾਹ ਦੇ ਕੋਲ ਹਨ, ਇੱਕ ਭਾਈ ਲਹਿਣਾ ਜੀ, ਦੂਜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ।
ਬੋਲੀ ਬਚਨ ਤਬੀ ਸੁਖ ਰਾਸਾ,
ਸੁਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਬੂੜੇ ਵਹਿਰ ਨਿਕਸ ਕੈ ਦੇਖ,
ਮਹਾਰਾਜ ਜੀ ਕਹਿਣ ਲੱਗੇ ਭਾਈ ਬੁੱਢਾ ਜੀ ਵੇਖੋ ਬਾਹਰ ਜਾ ਕੇ ਨਿਗਾਹ ਮਾਰ ਕੇ, ਤਾਰੇ ਵੇਖੋ ਅਸਮਾਨ ਵੇਖੋ,
ਕਿਤਕ ਜਾਮਨੀ ਹੈ ਅਬ ਸੇਖ,
ਰਾਤ ਕਿੰਨੀ ਕ ਬਾਕੀ ਰਹਿੰਦੀ ਹੈ, ਬਾਹਰ ਜਾ ਕੇ ਧਿਆਨ ਮਾਰ ਕੇ ਵੇਖੋ ਕਿ ਰਾਤ ਕਿੰਨੀ ਕੁ ਬਾਕੀ ਹੈ,
ਜੀਤੀ ਰਹੀ ਬਤਾਓ ਸੋ,
ਵੇਖੋ ਕਿੰਨੀ ਰਾਤ ਨਿਕਲ ਗਈ ਹੈ ਤੇ ਕਿੰਨੀ ਰਾਤ ਬਾਕੀ ਹੈ,
ਕਾਲ ਇਸ਼ਨਾਨ ਪਯੋ ਕੇ ਨਾ ਹੋ,
ਵੇਖੋ ਸਵੇਰੇ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਦਾ ਸਮਾਂ ਹੋ ਗਿਆ ਕਿ ਨਹੀਂ ਹੋਇਆ। ਇਉਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕਹੇ,
ਨਿਕਸੇ ਬੂੜਾ ਦੇਖ ਬਤਾਈ,
ਬਾਬਾ ਬੁੱਢਾ ਸਾਹਿਬ ਜੀ ਬਾਹਰ ਗਏ, ਆਕਾਸ਼ ਵਿੱਚ ਉਹਨਾਂ ਸਮਿਆਂ ਚ ਤਾਰਿਆਂ ਨੂੰ ਵੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਕਿਹੜੇ ਪਾਸੇ ਕਿੰਨਾ ਕੁ ਸਮਾਂ ਰਾਤ ਦਾ ਬੀਤ ਗਿਆ, ਕਿੰਨੀ ਰਾਤ ਬਾਕੀ ਹੈ, ਤੋ ਏਦਾਂ ਅੰਦਾਜ਼ੇ ਲੱਗਦੇ, ਘੜੀਆਂ ਵਗੈਰਾ ਨਹੀਂ ਸਨ ਹੁੰਦੀਆਂ ਅੱਜ ਵਾਂਗੂ। ਬਾਬਾ ਬੁੱਢਾ ਸਾਹਿਬ ਜੀ ਨੇ ਬਾਹਰ ਜਾ ਕੇ ਆਕਾਸ਼ ਵਿੱਚ ਨਿਗਾਹ ਮਾਰ ਕੇ ਵੇਖਿਆ,
ਅਰਧ ਨਿਸਾ ਅਬ ਹੈ ਗਤਦਾਈ,
ਆ ਕੇ ਅੰਦਰ ਸਤਿਗੁਰਾਂ ਨੂੰ ਦੱਸਿਆ ਮਹਾਰਾਜ ਜੀ ਅੱਧੀ ਰਾਤ ਬੀਤੀ ਹੈ, ਯਾਨੀ ਕਿ ਦੋ ਕੁ ਪਹਿਰ ਰਾਤ ਬੀਤੀ ਹੈ ਤੇ ਅੱਧੀ ਰਾਤ ਹਾਲੇ ਬਾਕੀ ਹੈ,
ਗੁਰੂ ਕਿਓ ਏਤੀ ਅਬ ਨਾਈ,
ਮਹਾਰਾਜ ਜੀ ਕਹਿੰਦੇ ਬੁੱਢਾ ਜੀ ਸਾਨੂੰ ਜਾਪਦਾ ਵੀ ਇੰਨੀ ਨਹੀਂ ਹੋਈ, ਸਾਨੂੰ ਜਾਪਦਾ ਜਿਵੇਂ ਅੰਮ੍ਰਿਤ ਵੇਲਾ ਹੋ ਗਿਆ ਹੋਵੇ,
ਏਕੈ ਜਾਮ ਜਾਮਨੀ ਆਹੀ,
ਸਾਨੂੰ ਜਾਪਦਾ ਵੀ ਪਹਿਰ ਕੀ ਰਾਤ ਬਾਕੀ ਰਹਿ ਗਈ ਹੋਣੀ ਆ, ਤਿੰਨ ਪਹਿਰ ਰਾਤ ਬੀਤ ਗਈ ਹੈ,
ਭਲੀ ਪ੍ਰਕਾਰ ਬਿਲੋਕ ਬਹੋਰੀ,
ਜਾਓ ਚੰਗੀ ਤਰ੍ਹਾਂ ਵੇਖ ਕੇ ਆਓ, ਆਕਾਸ਼ ਵਿੱਚ ਚੰਗੀ ਤਰ੍ਹਾਂ ਤਾਰਿਆਂ ਦੀ ਸੇਧ ਵੇਖੋ,
ਦਿਓ ਬਤਾਏ ਖੋਏ ਮਤ ਪੋਰੀ,
ਤੇ ਜਾ ਕੇ ਧਿਆਨ ਨਾਲ ਵੇਖੋ, ਗੋਹ ਨਾਲ ਵੇਖੋ ਵੀ ਹੋ ਗਿਆ ਅੰਮ੍ਰਿਤ ਵੇਲਾ, ਸਾਨੂੰ ਲੱਗਦਾ ਹੋ ਗਿਆ, ਤੁਸੀਂ ਕਹਿੰਦੇ ਹੋ ਅੱਧੀ ਰਾਤ ਬੀਤੀ ਆ, ਧਿਆਨ ਨਾਲ ਵੇਖ ਕੇ ਆਓ ਤਾਂ ਜੋ ਇਹ ਭਰਮ ਦੂਰ ਹੋ ਜਾਵੇ।
ਤਬ ਬੂੜੇ ਪਿਕਨੀ ਕੀ ਭਾਂਤੀ,
ਸਤਿਗੁਰਾਂ ਦਾ ਬਚਨ ਸੁਣ ਕੇ ਬਾਬਾ ਜੀ ਫਿਰ ਗਏ ਬਾਹਰ, ਧਿਆਨ ਨਾਲ ਗੋਹ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਤੱਕਿਆ,
ਕਹਿਓ ਪ੍ਰਭੂ ਜੀ ਆਧੀ ਰਾਤੀ,
ਅੰਦਰ ਆ ਕੇ ਕਹਿਣ ਲੱਗੇ ਮਹਾਰਾਜ ਜੀ ਨਹੀਂ ਅੱਧੀ ਰਾਤ ਹੀ ਬੀਤੀ ਹੈ ਜਿਵੇਂ ਮੈਂ ਪਹਿਲਾਂ ਵੇਖ ਕੇ ਆਇਆ ਹਾਂ,
ਜਾਮ ਨਹੀਂ ਮੈਂ ਦੇਖੀ ਨੀਕੇ,
ਮਹਾਰਾਜ ਪਹਿਰ ਰਾਤ ਨੀ ਦੋ ਪਹਿਰ ਰਾਤ ਹਾਲੇ ਬਾਕੀ ਹੈ,
ਸੁਣ ਬੋਲੇ ਪ੍ਰਿਯ ਸਿੱਖਨ ਜੀ ਕੇ,
ਆਪਣੇ ਸਿੱਖਾਂ ਦੇ ਪਿਆਰੇ ਸਤਿਗੁਰੂ ਜੀ ਨੇ ਜਦੋਂ ਬਾਬਾ ਬੁੱਢਾ ਸਾਹਿਬ ਦਾ ਦੁਬਾਰਾ ਇਹ ਬਚਨ ਸੁਣਿਆ, ਸੁਣ ਕੇ ਗਰੀਬ ਨਵਾਜ ਸਾਹਿਬ ਜੀ ਬੋਲੇ,
ਏਕੈ ਜਾਮ ਜਾਮਨੀ ਹੋਈ।
ਨਹੀਂ ਬੁੱਢਾ ਜੀ, ਤੁਹਾਨੂੰ ਭੁਲੇਖਾ ਲੱਗਾ ਜਾਪਦਾ ਹੈ, ਇੱਕ ਪਹਿਰ ਰਾਤੀ ਰਾਤ ਬਾਕੀ ਜਾਪਦੀ ਹੈ।
ਤੈਨੈ ਪਿੱਖੀ ਭਲੀ ਬਿਦ ਸੋਈ।
ਬਾਬਾ ਜੀ ਤੁਸੀਂ ਬੁੱਢਾ ਜੀ ਵੇਖ ਕੇ ਨਹੀਂ ਆਏ, ਤੁਸੀਂ ਚੰਗੀ ਤਰ੍ਹਾਂ ਪਰਖ ਕੇ ਨਹੀਂ ਆਏ।
ਓਹਰੋ ਬੁੜੇ ਦੇਖ ਆਕਾਸ਼ਾ।
ਬਾਬਾ ਬੁੱਢਾ ਜੀ ਨੂੰ ਕਿਹਾ ਫਿਰ ਵੇਖੋ ਜਾ ਕੇ ਆਕਾਸ਼ ਵੱਲ ਧਿਆਨ ਨਾਲ।
ਅਰਧ ਰਾਤ੍ਰ ਅਬ ਹੈ ਸੁਖ ਰਾਸਾ।
ਬਾਬਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਪੂਰੀ ਤਸੱਲੀ ਹੈ ਵੀ ਅੱਧੀ ਰਾਤ ਹੀ ਬੀਤੀ ਹੈ, ਅੱਧੀ ਰਾਤ ਹਾਲੇ ਬਾਕੀ ਹੈ।
ਤੀਨ ਬਾਰੀਓ ਬਚਨ ਹਟਾਏ।
ਏਦਾਂ ਤੀਜੀ ਵਾਰ ਜਦੋਂ ਵੇਖ ਕੇ ਫਿਰ ਮਹਾਰਾਜ ਜੀ ਦਾ ਬਚਨ ਹਟਾ ਦਿੱਤਾ, ਮੋੜ ਦਿੱਤਾ।
ਸ੍ਰੀ ਗੁਰੂ ਕੋ ਆਸ਼ੇ ਨੈ ਪਾਏ।
ਸਤਿਗੁਰਾਂ ਦੇ ਅੰਦਰ ਦੀ ਖੇਡ ਬਾਬਾ ਬੁੱਢਾ ਸਾਹਿਬ ਜੀ ਨੂੰ ਨੀ ਪਤਾ ਲੱਗਾ ਵੀ ਸਤਿਗੁਰੂ ਜੀ ਕਿਉਂ ਕਹਿ ਰਹੇ ਨੇ ਬਾਰ ਬਾਰ।
ਲੈਣੇ ਸੋ ਬੋਲੇ ਗਤਦਾਈ।
ਜਦੋਂ ਬਾਬਾ ਬੁੱਢਾ ਜੀ ਤਿੰਨ ਵਾਰੀ ਵੇਖ ਕੇ ਆ ਗਏ ਫਿਰ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਆਖਿਆ,
ਤੂੰ ਅਵਲੋਕ ਵਹਿਰ ਅਬ ਜਾਈ।
ਪਾਤਸ਼ਾਹ ਕਹਿੰਦੇ ਭਾਈ ਲਹਿਣਾ ਜੀ ਤੁਸੀਂ ਜਾਓ, ਚੰਗੀ ਤਰ੍ਹਾਂ ਵੇਖ ਕੇ ਤੁਸੀਂ ਪੜਤਾਲ ਕਰਕੇ ਆਵੋ।
ਕੀਤੀ ਨਿਸੈ ਦਿਓ ਬਤਾਈ।
ਦੇਖੋ ਕਿੰਨੀ ਕੁ ਰਾਤ ਬੀਤੀ ਹੈ ਤੇ ਕਿੰਨੀ ਕੁ ਰਾਤ ਬਾਕੀ ਰਹਿੰਦੀ ਹੈ।
ਨਿਕਸਿਓ ਤੂਰਨ ਦੇਰ ਨ ਲਾਈ।
ਭਾਈ ਲਹਿਣਾ ਜੀ ਝੱਟ ਨਿਕਲੇ ਬਾਹਰ ਜਾ ਕੇ ਕਮਰੇ ਚੋ ਵੇਖਿਆ,
ਉਡਕਨ ਕੋ ਬੀ ਲੋਕ ਕੈ ਬਾਨੀ।
ਆਕਾਸ਼ ਵਿਚ ਤਾਰੇ ਵੇਖੇ ਤੇ ਤਾਰਿਆਂ ਦੀ ਲੋ ਵੇਖ ਕੇ ਆਏ।
ਅਰਧ ਨਿਸਾ ਅਬ ਸ਼੍ਰੀ ਗੁਣ ਖਾਨੀ।
ਭਾਈ ਲਹਿਣਾ ਜੀ ਨੇ ਵੀ ਉਹੀ ਬਚਨ ਆ ਕੇ ਦੱਸਿਆ, ਮਹਾਰਾਜ ਜੀ ਅੱਧੀ ਰਾਤ ਬੀਤੀ ਹੈ ਤੇ ਅੱਧੀ ਰਾਤ ਹਾਲੇ ਬਾਕੀ ਹੈ।
ਗੁਰ ਬੋਲੇ ਦੇਖੋ ਤੁਮ ਨੀਕੇ।
ਮਹਾਰਾਜ ਜੀ ਕਹਿੰਦੇ ਪੁਰਖਾ ਤੈਨੂੰ ਵੀ ਭੁਲੇਖਾ ਲੱਗ ਗਿਆ ਬਾਬੇ ਬੁੱਢੇ ਵਾਂਗੂ, ਚੰਗੀ ਤਰ੍ਹਾਂ ਧਿਆਨ ਨਾਲ ਬਹੁ ਨਾਲ ਵੇਖ ਕੇ ਆਓ ਬਾਹਰ।
ਜਾਮ ਜਾਮਨੀ ਹੈ ਅਬ ਨੀਕੇ।
ਸਾਨੂੰ ਲੱਗਦਾ ਵੀ ਪਹਿਰ ਕ ਰਾਤ ਹੀ ਬਾਕੀ ਰਹਿ ਗਈ ਹੋਣੀ ਹੈ।
ਦੋਹਰਾ ਲਹਿਣਾ ਰਿਦੇ ਵਿਚਾਰਈ ਹੈ ਆਦੀ ਰਾਤ।
ਭਾਈ ਲਹਿਣਾ ਜੀ ਆਪਣੇ ਮਨ ਚ ਵਿਚਾਰ ਕਰਦੇ ਵੀ ਜੇ ਬਾਹਰ ਤਾਰਿਆਂ ਨੂੰ ਵੇਖੀਏ ਉਹਨੂੰ ਵੇਖ ਕੇ ਤਾਂ ਇਹੀ ਜਾਪਦਾ ਵੀ ਰਾਤ ਅੱਧੀ ਬੀਤੀ ਹੈ, ਰਾਤ ਅੱਧੀ ਹੈ ਤੇ ਅੱਧੀ ਰਾਤ ਹਾਲੇ ਬਾਕੀ ਰਹਿੰਦੀ ਹੈ।
ਤਦਪ ਗੁਰੂ ਸੁਹਾਵ ਜੋ ਸੋਨੇ ਜਾਣਿਓ ਜਾਤ।
ਸਤਿਗੁਰੂ ਜੀ ਕਿਹੜੀ ਰਮਤ ਚ ਕੀ ਕਹਿ ਰਹੇ ਨੇ ਉਹ ਨਹੀਂ ਸਮਝ ਆ ਰਹੀ, ਕਿਉਂ ਕਹਿ ਰਹੇ ਨੇ ਬਾਰ ਬਾਰ ਉਹ ਸਮਝ ਵਿਚ ਨਹੀਂ ਆਉਂਦੀ।
ਚੋਪਈ ਇਉਂ ਮਨ ਗੁਣ ਕੈ ਬੈਨ ਅਲਾਏ।
ਇਸ ਤਰ੍ਹਾਂ ਆਪਣੇ ਮਨ ਚ ਸੋਚ ਕੇ ਵਿਚਾਰ ਕੇ ਭਾਈ ਲਹਿਣਾ ਜੀ ਬੋਲੇ,
ਪ੍ਰਭ ਮਮ ਨੈਣ ਹੁਤੇ ਅਲਸਾਏ।
ਕਹਿਣ ਲੱਗੇ ਮਹਾਰਾਜ ਜੀ ਵੀ ਨੀਂਦ ਵਿਚ ਗਿਆ, ਉੱਠ ਕੇ ਅੱਖਾਂ ਵਿਚ ਨੀਂਦ ਹੈ।
ਭੂਲ ਕੇ ਉਹ ਮੈਂ ਆਦੀ ਰਾਤੀ।
ਮੈਨੂੰ ਨੀ ਪਤਾ ਲੱਗਾ ਬਾਹਰ ਤੇ ਮੈਂ ਸ਼ਾਇਦ ਭੁਲੇਖੇ ਨਾਲ ਕਹਿ ਬੈਠਾ ਕੇ ਅੱਧੀ ਰਾਤ ਬੀਤੀ ਹੈ।
ਜਾਮ ਏ ਕਈ ਅਬ ਸੁਧ ਜਾਤੀ।
ਮਹਾਰਾਜ ਜਿੰਨੀ ਤੁਸੀਂ ਕਹਿੰਦੇ ਹੋ ਓਨੀ ਰਾਤ ਬਾਕੀ ਹੈ।
ਜਿਤਨੀ ਨਿਸਾ ਬਿਤਾਈ ਰਾਉਰ।
ਜਿੰਨੀ ਬਤੀਤ ਕਰਾ ਦਿੱਤੀ ਹੈ ਓਨੀ ਬੀਤ ਗਈ ਹੈ ਮਹਾਰਾਜ, ਜਿੰਨੀ ਰੱਖੀ ਹੈ ਬਾਕੀ ਓਨੀ ਰਹਿੰਦੀ ਹੈ ਬਸ। ਮਹਾਰਾਜ ਮੈਂ ਤਾਂ ਇਹ ਜਾਣਦਾ ਵੀ ਜਾਪਦਾ ਮੈਨੂੰ ਹੀ ਭੁਲੇਖ, ਸਿੱਖ ਦਾ ਕਰਤੱਵ ਹੀ ਇਹ ਹੈ ਕਦੇ ਗੁਰੂ ਵਿੱਚ ਕਮੀ ਨਾ ਕੱਢੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਗੁਰੂ ਅੱਗੇ ਹੀ ਅਰਦਾਸ ਕਰੇ, ਮਹਾਰਾਜ ਮੇਰੀ ਭੁੱਲ ਹੈ, ਮੇਰਾ ਗੁਨਾਹ ਹੈ, ਮੇਰੀ ਖਾਮੀ, ਮੇਰੇ ਕੋਲੋਂ ਇੱਕ ਭੁੱਲ ਹੋਈ, ਮੈਂ ਹੀ ਅਪਰਾਧੀ ਹਾਂ ਮਹਾਰਾਜ, ਤੁਸੀਂ ਤਾਂ ਬਖਸ਼ਾਂਦੋ ਗਰੀਬ ਨਵਾਜ਼। ਇਹ ਹੈ ਸਿੱਖ ਦੀ, ਕਿਉਂਕਿ ਪਾਤਸ਼ਾਹ ਨੇ ਇਹਦੇ ਦੁਆਰਾ ਦੱਸਣਾ ਹੈ ਕਿ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਜਿੰਨੀ ਰਾਤ ਤੁਸਾਂ ਨੇ ਬਤੀਤ ਕਰਾਈ ਹੈ ਬੀਤੀ ਹੈ, ਜਿੰਨੀ ਰੱਖੀ ਆ ਓਨੀ ਰਹਿੰਦੀ ਹੈ।
ਤਿਤਨੀ ਬੀਤੀ ਨਾ ਮੈਂ ਲੱਖ ਬਾਉਰ।
ਮਹਾਰਾਜ ਜੀ ਮੈਨੂੰ ਨੀ ਇਹਦੇ ਬਾਰੇ ਬੋਧ ਹੋ ਸਕਿਆ, ਪਤਾ ਲੱਗ ਸਕਿਆ।
ਅਬ ਜਿਤਨੀ ਰਾਖੀ ਸੋ ਰਹੀ।
ਜਿੰਨੀ ਆਪ ਜੀ ਨੇ ਰਾਤ ਰੱਖੀ ਓਨੀ ਰਹਿੰਦੀ ਹੈ।
ਸਰਬ ਕਾਲ ਕੋ ਕਰਤਾ ਤੁਈ।
ਮਹਾਰਾਜ ਸਰਬ ਕਾਲ ਦੇ ਕਰਤਾ ਤੁਸੀਂ, ਸਮਾਂ ਤੁਹਾਡਾ ਬਣਾਇਆ ਹੋਇਆ, ਇਹ ਭੂਤ ਕਾਲ ਵਰਤਮਾਨ ਕਾਲ ਭਵਿੱਖ ਕਾਲ ਜਿੰਨਾ ਵੀ ਕਾਲ ਹੈ ਮਹਾਰਾਜ ਸਮਾਂ, ਇਹ ਤੁਹਾਡਾ ਬਣਾਇਆ ਹੋਇਆ, ਤੁਹਾਡਾ ਸਿਰਜਿਆ ਹੋਇਆ।
ਭਾਈ ਅਵਗਿਆ ਛਿਮਾ ਕਰੀ ਜੈ,
ਮਾਫ ਕਰ ਦਿਓ ਮਹਾਰਾਜ, ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਕਹਿ ਬੈਠਾ ਆ ਕੇ ਅੱਧੀ ਰਾਤ ਬੀਤੀ। ਮਹਾਰਾਜ ਜਿੰਨੀ ਤੁਸਾਂ ਬਤੀਤ ਕਰਾਈ ਓਨੀ ਬੀਤੀ, ਜਿੰਨੀ ਰੱਖੀ ਆ ਓਨੀ ਰਹਿੰਦੀ ਹੈ। ਖਿਮਾ ਕਰ ਦਿਓ ਮਹਾਰਾਜ, ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਆਪ ਜੀ ਦਾ ਬਚਨ ਕੱਟ ਕੇ ਅੱਗੋਂ ਬੋਲ ਬੈਠਾ ਵੀ ਨਹੀਂ, ਅੱਧੀ ਰਾਤ ਬੀਤੀ ਹੈ। ਖਿਮਾ ਕਰ ਦਿਓ ਮਹਾਰਾਜ, ਮੇਰੇ ਕੋਲੋਂ ਭੁੱਲ ਹੋਈ ਹੈ।
ਔਗਣਹਾਰ ਸਦਾ ਬਖਸ਼ੀ ਜੈ,
ਮਹਾਰਾਜ ਮੈਂ ਔਗਣਹਾਰਾ ਹਾਂ ਤੇ ਤੁਸੀਂ ਸਦਾ ਹੀ ਬਖਸ਼ਾਂਦੋ। ਮਹਾਰਾਜ ਤੁਸੀਂ ਸਦਾ ਹੀ ਬਖਸ਼ਣੇ ਵਾਲੇ ਹੋ।
ਮੰਦ ਮਤੀ ਮੈਂ ਪਿਖਿਓ ਨਾਨੀ ਕੇ,
ਮਹਾਰਾਜ ਮੇਰੀ ਮਤ ਤੇ ਪੜਦਾ ਪੈ ਗਿਆ ਸੀ, ਮੈਂ ਚੰਗੀ ਤਰ੍ਹਾਂ ਵੇਖ ਨਹੀਂ ਸਕਿਆ, ਮੈਂ ਚੰਗੀ ਤਰ੍ਹਾਂ ਤੱਕ ਨਹੀਂ ਸਕਿਆ।
ਬੋਲਿਓ ਕੂਰ ਤੁਮਾਰ ਨਜੀਕੇ,
ਮਹਾਰਾਜ ਤੁਹਾਡੇ ਸਾਹਮਣੇ ਆ ਕੇ ਮੈਂ ਬੋਲ ਬੈਠਾ ਵੀ ਅੱਧੀ ਰਾਤ ਬੀਤੀ, ਮਹਾਰਾਜ ਮੈਨੂੰ ਹੀ ਭੁਲੇਖਾ ਲੱਗਾ, ਮੈਂ ਹੀ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ।
ਸੁਣ ਕੇ ਪਰਮ ਪ੍ਰਸੀਦੇ ਦਿਆਲਾ,
ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਹੀ ਖੁਸ਼ ਹੋਏ। ਸਿੱਖੀ ਇਉਂ ਹੀ ਚਾਹੀਏ, ਸਿੱਖ ਨੂੰ ਇਉਂ ਹੀ ਚਾਹੀਏ, ਗੁਰੂ ਅੱਗੇ ਭਾਵੇਂ ਸਭ ਕੁਝ ਜਾਣਦਾ ਵੀ ਹੋਵੇ ਨਾ, ਗੁਰੂ ਅੱਗੇ ਆ ਕੇ ਹੀ ਆਖੇ ਪਾਤਸ਼ਾਹ ਮੈਂ ਕੁਝ ਨਹੀਂ ਜਾਣਦਾ, ਮੈਂ ਅਗਿਆਨੀ ਹਾਂ, ਹਮ ਅਗਿਆਨੀ ਹਾਂ। ਮਹਾਰਾਜ ਅਸੀਂ ਗਿਆਨਹੀਣੇ ਹਾਂ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਨ ਬਿਰਧ ਰਖਾਵੋ, ਮਹਾਰਾਜ ਅਸੀਂ ਅਗਿਆਨੀ ਹਾਂ। ਸਿੱਖ ਨੇ ਫਿਰ ਵੀ ਉਹ ਬੇਨਤੀ ਕਰਨੀ ਹੈ,
ਲਖਿਓ ਸਰਬ ਤੇ ਦਾਸ ਵਿਸਾਲਾ,
ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਆਪਣੇ ਸਰਬਦਾਸਾਂ ਚੋਂ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਦਾਸ ਜਾਣਿਆ ਹੈ।
ਤਾਉ ਕਸੋਟੀ ਉਤਰਿਓ ਪੂਰਾ,
ਦੇਖਿਆ ਜਿੰਨੇ ਤਾਉ ਲਾਏ ਨੇ, ਜਿੰਨੀਆਂ ਕਸਵੱਟੀਆਂ ਲਾਈਆਂ ਨੇ, ਉਹਨਾਂ ਸਾਰੇ ਤਾਵਾਂ ਤੇ ਕਸਵੱਟੀਆਂ ਤੇ ਭਾਈ ਲਹਿਣਾ ਜੀ ਖਰੇ ਉਤਰੇ ਹਨ।
ਬਾਰੇ ਬੰਨੀ ਭਯੋ ਸਰੂਰਾ,
12 ਬੰਨੀ ਦਾ ਸ਼ੁੱਧ ਸੋਨਾ ਹੋ ਗਏ ਹਨ।
ਪਰਖਿਓ ਸੇਵਕ ਸਭਈ ਭਾਂਤੀ,
ਆਪਣੇ ਸੇਵਕ ਨੂੰ ਸਰਬ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਪਰਖ ਲਿਆ, ਹਰ ਜਗ੍ਹਾ ਤੇ ਪਰਖ ਕੇ ਵੇਖ ਲਿਆ, ਤਾਉ ਕਸਵੱਟੀਆਂ ਲਾ ਕੇ ਪਰਖ ਕੇ ਵੇਖ ਲਿਆ, ਵੇਖ ਲਿਆ ਵੀ ਹੁਣ 12 ਬੰਨੀ ਦੇ ਸ਼ੁੱਧ ਕੰਚਨ ਹੋ ਗਏ ਨੇ।
ਕਮਤੀ ਰਹੀ ਨ ਜਾਨੀ ਜਾਤੀ,
ਵੇਖ ਲਿਆ ਇਹਦੇ ਚ ਹੁਣ ਕੋਈ ਕਮੀ ਨਹੀਂ ਰਹੀ, ਇਹ ਪੂਰੇ ਨੂੰ ਸੇਮ ਦੇ ਪੂਰਨ ਹੋ ਗਏ ਹਨ।
ਉਚਿਤ ਖਜ਼ਾਨੇ ਪਾਵਨ ਦੇਖਾ,
ਪਾਤਸ਼ਾਹ ਨੇ ਵੇਖਿਆ ਐਸੇ ਪੂਰਨ ਹੋ ਗਏ ਨੇ, ਖਰੇ ਹੋ ਗਏ ਨੇ, ਹੁਣ ਇਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਪਾ ਲਈਏ, ਕਿਉਂਕਿ ਜਦੋਂ ਪਾਤਸ਼ਾਹ ਪਰਖਦੇ ਆ ਤੇ ਖਰਿਆਂ ਨੂੰ ਖਜ਼ਾਨੇ ਚ ਪਾ ਲੈਂਦੇ ਆ, ਔਰ ਜਿਹੜੇ ਖੋਟੇ ਨੇ ਉਹਨਾਂ ਨੂੰ ਸੁੱਟ ਕੇ ਬਾਹਰ ਸੁੱਟ ਦਿੰਦੇ, ਤਿਆਗ ਦਿੰਦੇ ਵੀ ਜਾਓ ਜੰਮਦੇ ਮਰਦੇ ਰਹੋ। ਪਾਤਸ਼ਾਹ ਵੇਖਿਆ ਇਹ ਖਰੇ ਨੇ, ਹੁਣ ਇਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਪੋਤੇ ਚ ਪਾ ਲਈਏ।
ਕਰੀ ਕਿਰਪਾ ਪ੍ਰਸੀਦ ਵਿਸ਼ੇਖਾ,
ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਬੜੇ ਹੀ ਰੀਝੇ ਖੁਸ਼ ਹੋਏ।
ਤਖਤ ਦੇਨ ਕੀ ਮਨ ਵਿਦਿਆਨੀ,
ਪਾਤਸ਼ਾਹ ਨੇ ਅੱਜ ਸੰਕਲਪ ਕੀਤਾ ਕਿ ਰਾਜ ਯੋਗ ਦਾ ਇਹ ਤਖਤ ਜੋ ਨਿਰੰਕਾਰ ਕੋਲੋਂ ਸਾਨੂੰ ਪ੍ਰਾਪਤ ਹੋਇਆ, ਇਹ ਤਖਤ ਅੱਜ ਤੋਂ ਬਾਅਦ ਭਾਈ ਲਹਿਣਾ ਜੀ ਨੂੰ ਦੇ ਦਈਏ।
ਸਤ ਸ੍ਰੀ ਅਕਾਲ।
ਇਹ ਵਿਧੀ ਮਹਾਰਾਜ ਜੀ ਦੇ ਮਨ ਵਿੱਚ ਆਈ ਹੈ,
ਪਲਟੋ ਬੇਕ ਭਲੇ ਉਰਠਾਨੀ,
ਮਨ ਜੇ ਠਾਣ ਲਿਆ ਵੀ ਹੁਣ ਆਪਣਾ ਬਾਹਰਲਾ ਭੇਖ ਪਲਟ ਲਵਾ, ਅੰਦਰ ਜੋਤ ਉਹੀ ਰਹਿਣੀ, ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਝੂਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਭਾਈ ਲਹਿਣਾ ਜੀ ਬਾਰੇ, ਗੁਰੂ ਅੰਗਦ ਸਾਹਿਬ ਜੀ ਬਾਰੇ ਭਾਈ ਸੱਤੇ ਤੇ ਬਲਵੰਡ ਨੇ ਲਿਖਿਆ, ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮਨ ਚ ਸੰਕਲਪ ਕੀਤਾ ਕਿ ਮੈਂ ਹੁਣ ਆਪਣਾ ਬਾਹਰਲਾ ਭੇਖ ਬਦਲਾ,
ਸੁਖ ਸਾਗਰ ਪੂਰਨ ਅਬਿਨਾਸ਼ੀ,
ਸੁਖਾਂ ਦੇ ਸਾਗਰ ਜੋ ਪੂਰਨ ਅਬਿਨਾਸ਼ੀ ਹਨ,
ਜੋ ਕਾਟਤ ਸੇਵਕ ਜਮ ਫਾਸੀ,
ਐਸੇ ਸਤਿਗੁਰੂ ਜੀ ਜੋ ਆਪਣੇ ਸੇਵਕਾਂ ਦੀ ਜਮਾਂ ਦੀ ਫਾਈ ਕੱਟਣ ਵਾਲੇ ਹਨ।
ਸਵਈਆ ਰੂਪ ਨਾ ਰੇਕ ਨਾ ਰੰਗ ਨਾ ਰਾਗ ਨਾ ਰੋਗ ਨਾ ਸੋਗ ਅਕਾਲ ਸਦਾਏ,
ਜੋ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਜਿਸ ਦਾ ਕੋਈ ਰੂਪ ਨਹੀਂ ਹੈ, ਜਿਸ ਦੀ ਕੋਈ ਰੇਖਾ ਨਹੀਂ, ਜਿਸ ਦਾ ਕੋਈ ਰੰਗ ਨਹੀਂ, ਜੋ ਰਾਗ ਦੋਖ ਤੋਂ ਰਹਿਤ ਹੈ, ਰੋਗ ਤੋਂ ਸੋਗ ਤੋਂ ਸਦਾ ਹੀ ਅਕਾਲ ਸਦਾਉਣ ਵਾਲਾ ਹੈ।
ਪੂਰਨ ਸ਼੍ਰੀ ਪਰਮੇਸ਼ਰ ਜੋ ਪੁਰਸ਼ੋਤਮ ਪਾਰ ਨਹੀਂ ਕਹਿ ਪਾਏ।
ਉਹ ਜੋ ਪੂਰਨ ਪਾਰ ਬ੍ਰਹਮ ਪਰਮੇਸ਼ਰ ਪੁਰਸ਼ੋਤਮ ਕਈ ਉੱਤਮ ਪੁਰਸ਼ ਹੈ, ਜਿਸ ਦਾ ਕੋਈ ਵੀ ਪਾਰ ਨਹੀਂ ਪਾ ਸਕਦਾ।
ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ ਪ੍ਰਾਤ ਨਾ ਬੇਦੇ ਅਨੰਤ ਆਲਾਏ।
ਜਿਸ ਅਕਾਲ ਪੁਰਖ ਦੀ ਨਾ ਕੋਈ ਪਾਤ ਪੰਗਤ ਹੈ, ਨਾ ਕੋਈ ਜਾਤ ਹੈ, ਜਿਸ ਦਾ ਨਾ ਕੋਈ ਮਾਂ ਹੈ, ਨਾ ਕੋਈ ਪਿਓ ਹੈ, ਨਾ ਕੋਈ ਭਰਾ ਹੈ, ਵੇਦਾਂ ਵਿੱਚ ਜਿਸ ਅਕਾਲ ਪੁਰਖ ਪਰਮੇਸ਼ਰ ਨੂੰ ਅਨੰਤ ਕਹਿ ਕੇ ਸੰਬੋਧਨ ਕੀਤਾ ਹੈ।
ਸੋ ਕਰ ਤਾਰ ਤਾਰਾ ਅਵਤਾਰ ਤਾਰਾ ਪੈ ਨਾਨਕ ਰੂਪ ਸੋਹਾਏ।
ਮਹਾ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਸ ਕਰਤਾਰ ਨੇ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਰੂਪ ਹੋ ਕੇ ਜਗਤ ਦੇ ਜੀਵਾਂ ਨੂੰ ਆਪਣੇ ਦਰਸ਼ਨ ਦਿੱਤੇ ਹਨ। ਉਸ ਕਰਤਾਰ ਨੇ ਜਿਸ ਦਾ ਕੋਈ ਰੂਪ ਰੰਗ ਚੇਨ ਵਰਨ ਜਾਤ ਪਾਤ ਨਹੀਂ ਹੈ, ਉਸ ਨੇ ਗੁਰੂ ਨਾਨਕ ਰੂਪ ਹੋ ਕੇ ਅਵਤਾਰ ਧਰਤੀ ਤੇ ਧਾਰਨ ਕੀਤਾ ਹੈ।
ਜੰਗਮ ਉਜੜ ਜਾਏ ਰਚੇ,
ਜਿਸ ਅਕਾਲ ਪੁਰਖ ਨੇ ਜੜ ਜੰਗਮ ਚੇਤਨ ਜਿੰਨੇ ਜੀਵ ਨੇ ਰਚੇ ਹਨ।
ਨਰ ਨਾਰਿਨ ਕੇ ਜਹਿ ਚਿੰਨ ਬਣਾਏ,
ਜਿਸ ਨੇ ਨਰ ਨਾਰੀਆਂ ਦੇ ਸਾਰੇ ਚਿੰਨ ਬਣਾਏ, ਵੀ ਇਹ ਨਰ ਹੈ ਇਹ ਨਾਰੀ ਹੈ, ਉਹਦੇ ਵੱਖੋ ਵੱਖਰੇ ਚਿੰਨ ਬਣਾਏ।
ਜੋਤ ਸਰੂਪੇ ਅਨੂਪਮ ਰੂਪ,
ਜੋਤੀ ਰੂਪ ਹੋ ਕੇ ਸਾਰਿਆਂ ਵਿੱਚ ਅਨੂਪਮ, ਜਿਸ ਦੀ ਕੋਈ ਉਪਮਾ ਹੀ ਨਹੀਂ ਕਹੀ ਜਾ ਸਕਦੀ।
ਭੂਪਨ ਭੂਪ ਜੋ ਰਾਵਣ ਰਾਏ,
ਜੋ ਰਾਜਿਆਂ ਦਾ ਰਾਜਾ ਹੈ, ਰਾਜੇ ਵੀ ਜਿਸ ਅਕਾਲ ਪੁਰਖ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਹਨ।
ਆਦਿ ਅਨਾਦ ਆਗਾਦ ਆਬਾਦ,
ਜੋ ਸਾਰਿਆਂ ਦਾ ਆਦ ਹੈ, ਜੋ ਅਨਾਦੀ ਹੈ, ਅਗਾਦ ਗਾਇਆ ਨਹੀਂ ਜਾਣ ਵਾਲਾ।
ਅਰਾਧਿਤ ਸਾਧ ਸਦਾ ਚਿਤ ਲਾਏ,
ਸਾਧੂ ਜਿਸ ਨਾਲ ਚਿਤ ਲਾ ਕੇ ਜਿਸ ਪਰਮੇਸ਼ਰ ਨੂੰ ਸਦਾ ਹੀ ਅਰਾਧਦੇ ਹਨ।
ਸੋ ਗੁਰ ਨਾਨਕ ਠਾਨ ਲਈ ਮਨ,
ਉਹ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਵਰ ਰੂਪ ਨੇ, ਅਕਾਲ ਪੁਰਖ ਰੂਪ ਨੇ, ਉਹਨਾਂ ਨੇ ਆਪਣੇ ਮਨ ਚ ਹੁਣ ਠਾਣ ਲਈ ਹੈ।
ਅੰਗਦ ਦੇਹ ਮੈਂ ਜਾਉ ਸਮਾਏ,
ਹੁਣ ਆ ਸਰੀਰ ਛੱਡ ਕੇ ਮੈਂ ਗੁਰੂ ਅੰਗਦ ਦੇਵ ਦੇ ਸਰੀਰ ਵਿੱਚ ਜਾ ਕੇ ਸਮਾ ਜਾਵਾਂ। ਉਸ ਗੁਰੂ ਨਾਨਕ ਸਾਹਿਬ ਜੀ ਨੇ ਮਨ ਚ ਠਾਣ ਲਈ ਕਿ ਹੁਣ ਮੈਂ ਗੁਰੂ ਅੰਗਦ ਰੂਪ ਹੋ ਜਾਵਾਂ।
ਸ਼੍ਰੀ ਪਰਮਾਤਮ ਵਿਆਪਕ ਥਾਪਕ,
ਸ਼੍ਰੀ ਪਰਮਾਤਮਾ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਭ ਨੂੰ ਬਣਾਉਣ ਵਾਲਾ ਸਿਰਜਣ ਵਾਲਾ।
ਥਾਪਕ ਹੈ ਭਵ ਤਾਪ ਮੇਟਾਏ,
ਸਾਰੇ ਸੰਸਾਰ ਨੂੰ ਲੈ ਕਰਨ ਵਾਲਾ ਵੀ ਹੈ, ਸੰਸਾਰ ਦੇ ਜੀਵਾਂ ਦੇ ਤਿੰਨੇ ਤਾਪ ਨਿਵਾਰਨੇ ਵਾਲਾ ਹੈ।
ਪਾਪ ਕਲਾਪ ਨਸੇ ਜੈ ਜਾਪ ਤੇ,
ਜਿਸ ਦਾ ਜਾਪ ਕੀਤਿਆਂ ਸਾਰੇ ਪਾਪ ਨਸ ਜਾਂਦੇ ਹੈ। ਜਦੋਂ ਰਸਨਾ ਤੋਂ ਕਹੀਏ ਵਾਹਿਗੁਰੂ, ਤਾਂ ਵਾਹਿਗੁਰੂ ਕਹਿੰਦਿਆਂ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
ਆਪ ਹੀ ਆਪੇ ਅਮਾਪ ਰਹਾਏ,
ਆਪ ਹੀ ਆਪ ਹਨ ਜਿਨ੍ਹਾਂ ਨੂੰ ਮਾਪਿਆ ਨਹੀਂ ਜਾ ਸਕਦਾ।
ਸ਼੍ਰੀ ਜਗ ਕਾਰਣ ਦੰਭ ਬਿਦਾਰਣ,
ਜੋ ਸਾਰੇ ਜਗਤ ਦਾ ਕਾਰਨ ਹਨ ਔਰ ਪਖੰਡ ਦਾ ਨਿਵਾਰਨ ਕਰਨ ਵਾਲੇ ਹਨ।
ਦਾਸੇ ਉਦਾਰਨ ਜਾਂ ਬਿਰਦਾਏ,
ਜਿਨ੍ਹਾਂ ਦਾ ਬਿਰਦ ਹੀ ਇਹ ਹੈ ਕਿ ਸੰਸਾਰ ਵਿੱਚ ਆਪਣਿਆਂ ਦਾਸਾਂ ਦਾ ਉਧਾਰ ਕਰਨਾ, ਆਪਣਿਆਂ ਸੇਵਕਾਂ ਦਾ ਉਧਾਰ ਕਰਨਾ, ਇਹ ਇਹਨਾਂ ਦਾ ਬਿਰਦ ਹੈ।
ਸੋ ਗੁਰੂ ਨਾਨਕ ਜੀ ਠੱਠੀ,
ਉਹ ਗੁਰੂ ਨਾਨਕ ਸਾਹਿਬ ਜੀ ਐਸੇ ਦੀਨ ਦਿਆਲ ਸਤਿਗੁਰੂ ਜੀ, ਉਹਨਾਂ ਨੇ ਆਪਣੇ ਮਨ ਚ ਇਉਂ ਠੱਟੀ ਹੈ।
ਲਹਿਣੇ ਤਨ ਵਿਚ ਬੇਰਾਜੋਂ ਜਾਏ,
ਹੁਣ ਮੈਂ ਆਪਣੇ ਸੇਵਕ ਅਨਿੰਨ ਸੇਵਕ ਭਾਈ ਲਹਿਣਾ ਜੀ ਦੇ ਤਨ ਵਿਚ ਜਾ ਕੇ ਬਿਰਾਜਮਾਨ ਹੋ ਜਾਵਾਂ। ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਨ ਚ ਠੱਟੀ ਹੈ।
ਦੋਹਰਾ ਕਰ ਇਸ਼ਨਾਨ ਐਰਾਵਤੀ, ਗਮਨੇ ਉੱਠ ਪੁਨ ਸਾਰੇ।
ਥੋੜਾ ਜਿਹਾ ਸਮਾਂ ਬੀਤਿਆ, ਪਾਤਸ਼ਾਹ ਉੱਠੇ, ਕਿਉਂਕਿ ਰਾਤ ਦਾ ਹੀ ਵੇਲਾ ਸੀ। ਐਰਾਵਤੀ ਕਹਿੰਦੇ ਨੇ ਰਾਵੀ ਦਰਿਆ ਵਗਦਾ ਕਰਤਾਰਪੁਰ ਸਾਹਿਬ ਦੇ ਨੇੜਿਓਂ, ਪਾਤਸ਼ਾਹ ਨੇ ਰਾਵੀ ਚ ਜਾ ਕੇ ਇਸ਼ਨਾਨ ਕੀਤਾ ਹੈ।
ਸੇਵਾ ਹਿਤ ਲੈਣਾ ਚੱਲਿਓ ਜਾਂ ਕੋ ਚਰਨ ਆਧਾਰ,
ਭਾਈ ਲਹਿਣਾ ਜੀ ਦਾ ਰੋਜ਼ ਦਾ ਨੇਮ ਸੀ ਜਦੋਂ ਸਤਿਗੁਰਾਂ ਨੇ ਇਸ਼ਨਾਨ ਨੂੰ ਜਾਣਾ, ਭਾਈ ਲਹਿਣਾ ਜੀ ਨਾਲ ਜਾਂਦੇ। ਅੱਜ ਵੀ ਭਾਈ ਲਹਿਣਾ ਜੀ ਸੇਵਕ ਬਣ ਕੇ ਨਾਲ ਚੱਲੇ ਹਨ, ਜਿਨ੍ਹਾਂ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਧਾਰ ਹੈ।
ਜੋ ਭਾਈ ਜਾਏ ਤੀਰ ਪਰ ਬਸਤਰ ਉਤਾਰੇ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਸਤਰ ਤਿਆਗੇ ਹਨ ਰਾਵੀ ਦਰਿਆ ਦੇ ਕੰਢੇ ਤੇ।
ਸ੍ਰੀ ਗੁਰ ਪ੍ਰਵਿਸ਼ੇ ਨੀਰ ਮਜਾਰੇ।
ਇਸ਼ਨਾਨ ਕਰਨ ਵਾਸਤੇ ਸਤਿਗੁਰੂ ਜੀ ਨੇ ਰਾਵੀ ਦੇ ਨਿਰਮਲ ਜਲ ਚ ਪ੍ਰਵੇਸ਼ ਕੀਤਾ ਹੈ।
ਪਰ ਇਸ਼ਨਾਨ ਮਦ ਠਾਂਡੇ ਰਹੇ।
ਪਾਤਸ਼ਾਹ ਇਸ਼ਨਾਨ ਕਰਕੇ ਗਲੇ ਤੱਕ ਪਾਣੀ ਵਿੱਚ ਕਾਫੀ ਸਮੇਂ ਤੱਕ ਖਲੋਤੇ ਰਹਿੰਦੇ ਸੀ ਰਾਵੀ ਚ। ਤੋ ਮਹਾਰਾਜ ਗਰੀਬ ਨਵਾਜ ਜੀ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਕੀਤਾ ਤੇ ਜਲ ਵਿੱਚ ਖਲੋ ਗਏ।
ਜਿਨ ਬਹੁ ਦਾਸਨ ਕੇ ਦੁੱਖ ਦਹੇ।
ਐਸੇ ਦੀਨ ਦਿਆਲ ਜਿਨ੍ਹਾਂ ਆਪਣਿਆਂ ਬਹੁਤ ਸਾਰਿਆਂ ਦਾਸਾਂ ਸੇਵਕਾਂ ਦੇ ਦੁੱਖ ਦੂਰ ਕੀਤੇ ਹਨ।
ਤੈ ਚਿਨ ਲੈਣੇ ਕੀ ਨਿਸ਼ਨਾਨਾ।
ਭਾਈ ਲਹਿਣਾ ਜੀ ਨੇ ਵੀ ਇਸ਼ਨਾਨ ਕੀਤਾ।
ਬੈਠੇ ਉਹ ਤੱਟ ਪਰ ਲਾਏ ਤੇ ਆਨਾ।
ਭਾਈ ਲਹਿਣਾ ਜੀ ਇਸ਼ਨਾਨ ਕਰਕੇ ਕਿਨਾਰੇ ਤੇ ਆ ਕੇ ਬਹਿ ਜਾਂਦੇ ਸੀ, ਰੋਜ਼ ਦਾ ਨੇਮ ਸੀ। ਜਦੋਂ ਸਤਿਗੁਰਾਂ ਨੇ ਦਰਿਆ ਚੋਂ ਬਾਹਰ ਆਉਣਾ, ਭਾਈ ਲਹਿਣਾ ਜੀ ਨੇ ਬਸਤਰ ਦੇਣੇ, ਮਹਾਰਾਜ ਜੀ ਨੇ ਪਹਿਨ ਕੇ ਨਗਰ ਚ ਆਉਣਾ। ਅੱਜ ਕਹਿੰਦੇ ਸਤਿਗੁਰੂ ਜੀ ਇਸ਼ਨਾਨ ਕਰਨ ਪ੍ਰਵੇਸ਼ ਕਰ ਗਏ ਦਰਿਆ ਵਿੱਚ, ਭਾਈ ਲਹਿਣਾ ਜੀ ਇਸ਼ਨਾਨ ਕਰਕੇ ਕੰਢੇ ਤੇ ਆ ਕੇ ਚੌਂਕੜਾ ਲਾ ਕੇ ਆਪਣੇ ਧਿਆਨ ਦੀ ਮੁਦਰਾ ਚ ਬੈਠ ਗਏ।
ਦਸਵੇਂ ਦੁਆਰੇ ਸਵਾਸ ਟਿਕਾਇਓ।
ਕਹਿੰਦੇ ਸੁਰਤ ਦਸਮ ਦੁਆਰ ਵਿੱਚ ਜਾ ਟਿਕੀ। ਭਾਈ ਲਹਿਣਾ ਜੀ ਜਦੋਂ ਬੈਠੇ ਨਾ, ਪਦਮ ਆਸਣ ਲੱਗਾ ਹੈ ਤੇ ਦਸਮ ਦੁਆਰ ਦੇ ਵਿੱਚ ਜਾ ਕੇ ਸੁਰਤ ਟਿਕ ਗਈ।
ਪ੍ਰੇਮ ਨਿਮਗਨ ਧਿਆਨ ਰਸ ਆਇਓ।
ਪ੍ਰੇਮ ਚ ਇਹੋ ਜੇ ਨਿਮਗਨ ਹੋਏ ਕਿ ਉਸ ਧਿਆਨ ਵਿੱਚੋਂ ਰਸ ਆਉਣ ਲੱਗਾ।
ਜੋ ਸਰੂਪ ਸ਼੍ਰੀ ਨਾਨਕ ਸੁੰਦਰ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੋਹਣਾ ਤੇ ਸੁੰਦਰ ਸਵਰੂਪ ਹੈ।
ਸੋ ਠਹਿਰਾਏ ਹਿਰਦੇ ਕੇ ਅੰਦਰ।
ਭਾਈ ਲਹਿਣਾ ਜੀ ਨੇ ਉਹ ਸਰੂਪ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੁੰਦਰ ਸਵਰੂਪ ਹੈ ਨਾ, ਉਸ ਸੋਹਣੇ ਜੇ ਸਵਰੂਪ ਨੂੰ ਭਾਈ ਲਹਿਣਾ ਜੀ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਉਸ ਸਰੂਪ ਦੇ ਰਸ ਵਿੱਚ ਮਗਨ ਹੋ ਕੇ ਸਮਾਧੀ ਸਥਿਤ ਹੋ ਕੇ ਬੈਠੇ ਰਹੇ।
ਭਇਓ ਵਿਦੇਹ ਦੇਹ ਸੁਧ ਨਾਈ।
ਆਪ ਦੇਹ ਤੋਂ ਵਿਦੇਹ ਹੋ ਗਏ, ਆਪਣੇ ਸਰੀਰ ਦੀ ਕੋਈ ਸੁਧ ਬੁੱਧ ਭਾਈ ਲਹਿਣਾ ਜੀ ਨੂੰ ਨਹੀਂ ਰਹੀ, ਅੰਦਰ ਗੁਰੂ ਨਾਨਕ ਸਾਹਿਬ ਦੀ ਮੂਰਤ ਵਿੱਚ ਹੀ ਧਿਆਨ ਜੁੜ ਗਿਆ।
ਸੁਖੇ ਅਮੋਲ ਪਾਇਓ ਉਰਮਾਈ।
ਔਰ ਆਪਣੇ ਹਿਰਦੇ ਚ ਅਮੋਲਕ ਸੁਖ ਪ੍ਰਾਪਤ ਕੀਤਾ।
ਨਿਸ਼ਚਲ ਬੈਠੇ ਹੋ ਧਿਆਨ ਨਿਮਗਨਾ।
ਔਰ ਨਿਸ਼ਚਲ ਹੋ ਕੇ ਧਿਆਨ ਵਿੱਚ ਨਿਮਗਨ ਹੋ ਕੇ ਬੈਠੇ ਰਹੇ।
ਗੁਰ ਸਰੂਪ ਕੀ ਇੱਕ ਲਿਵ ਲਗਨਾ।
ਇੱਕ ਗੁਰੂ ਨਾਨਕ ਸਾਹਿਬ ਦੇ ਸੋਹਣੇ ਰੂਪ ਦੀ ਲਿਵ ਲੱਗੀ ਹੋਈ, ਬਸ ਗੁਰੂ ਨਾਨਕ ਸਾਹਿਬ ਦਾ ਹੀ ਧਿਆਨ ਹਿਰਦੇ ਵਿੱਚ ਬਣਿਆ ਹੋਇਆ।
ਸ਼੍ਰੀ ਗੁਰ ਬੰਦੇ ਪ੍ਰੇਮ ਕੀ ਡੋਰੀ।
ਬਾਹਰ ਭਾਈ ਲਹਿਣਾ ਜੀ ਬੈਠੇ ਤੇ ਰਾਵੀ ਦਰਿਆ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਖੜੇ ਹਨ। ਭਾਈ ਲਹਿਣਾ ਜੀ ਨੇ ਇਹੋ ਜਿਹੀ ਪ੍ਰੇਮ ਦੀ ਖਿੱਚ ਕੀਤੀ, ਗੁਰੂ ਸਾਹਿਬ ਦੀ ਮੂਰਤ ਹਿਰਦੇ ਚ ਵਸਾਈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਵੀ ਦਰਿਆ ਦੇ ਜਲ ਵਿੱਚ ਟਿਕ ਨਹੀਂ ਸਕੇ, ਪ੍ਰੇਮ ਦੀ ਡੋਰ ਵਿੱਚ ਖਿੱਚੇ ਹੋਏ।
ਨਿਜ ਤਪ ਕਰਨ ਦੀਨ ਤਬ ਚੋਰੀ।
ਆਪਣੀ ਤਪੱਸਿਆ ਮਹਾਰਾਜ ਜੀ ਨੇ ਵਿੱਚ ਛੱਡ ਦਿੱਤੀ।
ਤਟ ਪਰ ਆਏ ਦਾਸ ਕੋ ਹੀਰਾ।
ਔਰ ਬਾਹਰ ਆ ਕੇ ਦਰਿਆ ਦੇ ਕੰਢੇ ਤੇ ਆਪਣੇ ਸੇਵਕ ਵੱਲ ਵੇਖਿਆ, ਭਾਈ ਲਹਿਣਾ ਜੀ ਨੂੰ ਬੈਠਿਆ ਵੇਖਿਆ।
ਜੈ ਸੁਧ ਨੈ ਤਨ ਕੀ ਤਿਸ ਬੇਰਾ।
ਵੇਖਿਆ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦੀ ਕੋਈ ਸੁਧ ਨਹੀਂ, ਸਮਾਧੀ ਸਥਿਤ ਬੈਠੇ ਹੋਏ ਨੇ। ਖਾਲਸਾ ਜੀ, ਸਮਾਧੀ ਉਦੋਂ ਲੱਗਦੀ ਹੈ ਜਦੋਂ ਮਨ ਨਾ ਰਹੇ। ਜਦੋਂ ਤੱਕ ਮਨ ਹੈ ਉਦੋਂ ਤੱਕ ਸਮਾਧੀ ਨਹੀਂ ਲੱਗ ਸਕਦੀ। ਸਮਾਧੀ ਦੀ ਅਵਸਥਾ ਹੀ ਉਹ ਹੈ ਜਿੱਥੇ ਮਨ ਵਿਲੈ ਹੋ ਜਾਏ। ਭਾਈ ਲਹਿਣਾ ਜੀ ਅੰਦਰ ਮਨ ਨਹੀਂ, ਕੇਵਲ ਗੁਰਮੂਰਤ ਹੈ, ਉਸ ਗੁਰਮੂਰਤ ਵਿੱਚ ਹੀ ਧਿਆਨ ਜੁੜ ਗਿਆ। ਆਪਣੇ ਸੇਵਕ ਨੂੰ ਸਮਾਧੀ ਸਥਿਤ ਬੈਠਿਆਂ ਵੇਖਿਆ ਹੈ।
ਵੈਰ ਰੂਪ ਨੇ ਪਿਖੇ ਅਨੂਪਾ।
ਹੁਣ ਮੂਰਤ ਅੰਦਰ ਵਸਦੀ ਪਈ ਆ, ਉਹਨੂੰ ਵੇਖ ਰਹੇ ਨੇ ਭਾਈ ਲਹਿਣਾ ਜੀ। ਖਾਲਸਾ ਜੀ, ਇਹਨੂੰ ਸਾ ਵਿਕਲਪ ਸਮਾਧੀ ਕਹਿੰਦੇ, ਇੱਕ ਨਿਰਵਿਕਲਪ ਸਮਾਧੀ ਹੁੰਦੀ ਹੈ। ਸਾ ਵਿਕਲਪ ਸਮਾਧੀ ਚ ਬੈਠੇ ਨੇ ਭਾਈ ਲਹਿਣਾ ਜੀ। ਹੁਣ ਬਾਹਰ ਗੁਰੂ ਨਾਨਕ ਸਾਹਿਬ ਖੜੇ ਨੇ, ਉਹ ਨਹੀਂ ਪੇ ਦਿਸਦੇ, ਉਹੀ ਮੂਰਤ ਜਿਹੜੀ ਹਿਰਦੇ ਵਿੱਚ ਵਸਦੀ ਆ ਉਹਦੇ ਵੱਲ ਵੇਖ ਰਹੇ ਹਨ।
ਅੰਤਰ ਧਿਆਨ ਰੂਪੇ ਅਨਰੂਪਾ।
ਔਰ ਉਸ ਰੂਪ ਦੇ ਵਿੱਚ ਸੁਰਤ ਜੋੜੀ ਹੋਈ। ਮਹਾਰਾਜ ਜੀ ਬਾਹਰ ਖੜੇ ਵੇਖਿਆ ਕਿ ਭਾਈ ਲਹਿਣਾ ਜੀ ਅੱਖਾਂ ਨਹੀਂ ਖੋਲਦੇ, ਅੰਦਰ ਉਸ ਸਰੂਪ ਵਿੱਚ ਤਾੜੀ ਲਾਈ ਹੋਈ ਹੈ। ਮਹਾਰਾਜ ਜੀ ਨੇ ਖੇਡ ਵਰਤਾਈ, ਪਾਤਸ਼ਾਹ ਨੇ ਆਪਣਾ ਰੂਪ ਭਾਈ ਲਹਿਣਾ ਜੀ ਦੇ ਅੰਦਰੋਂ ਅਲੋਪ ਕਰ ਲਿਆ। ਹਾਂਜੀ,
ਤੈ ਚਿੰਨ ਰੂਪ ਧਿਆਨ ਮੈਂ ਜੋ,
ਜਿਹੜਾ ਸਵਰੂਪ ਗੁਰੂ ਨਾਨਕ ਸਾਹਿਬ ਦਾ ਭਾਈ ਲਹਿਣਾ ਜੀ ਨੇ ਆਪਣੇ ਧਿਆਨ ਵਿੱਚ ਧਾਰਿਆ ਹੋਇਆ ਸੀ,
ਲੈਣੇ ਤੇ ਛਪਾਏ ਲੀਏ ਸੋ,
ਮਹਾਰਾਜ ਜੀ ਨੇ ਆਪਣਾ ਉਹ ਸਰੂਪ ਭਾਈ ਲਹਿਣਾ ਜੀ ਦੀਆਂ ਉਸ ਧਿਆਨ ਵਿੱਚੋਂ ਛੁਪਾ ਲਿਆ।
ਤਬ ਸਾ ਪ੍ਰਮ ਹੋਏ ਖੁੱਲੇ ਬਿਲੋਚਨ,
ਜਦੋਂ ਇੱਕਦਮ ਸਰੂਪ ਮਹਾਰਾਜ ਜੀ ਨੇ ਆਪਣਾ ਛੁਪਾ ਲਿਆ ਨਾ ਭਾਈ ਲਹਿਣਾ ਜੀ ਦੇ ਅੰਦਰ, ਇੱਕਦਮ ਤਰਬ ਕੇ ਅੱਖਾਂ ਖੁੱਲੀਆਂ ਭਾਈ ਲਹਿਣਾ ਜੀ ਦੀਆਂ। ਇਹ ਕੀ ਹੋਇਆ? ਮਹਾਰਾਜ ਜੀ ਦਾ ਸਰੂਪ ਅੰਦਰੋਂ ਅਲੋਪ ਹੋ ਗਿਆ, ਇਕਦਮ ਤਰਬਕ ਕੇ, ਜਿਵੇਂ ਸਭਰਮ ਕਹਿੰਦੇ ਨੇ ਤਰਬਕ ਕੇ, ਜਿਵੇਂ ਕੋਈ ਬਹੁਤ ਜ਼ਿਆਦਾ ਘਾਟਾ ਪਿਆ ਹੋਵੇ, ਇਉਂ ਤਰਬਕ ਕੇ ਭੈ ਭੀਤ ਹੋ ਕੇ ਨੇਤਰ ਖੋਲੇ,
ਦੇਖੇ ਆਗੇ ਸੋਚ ਵਿਮੋਚਨ,
ਨੇਤਰ ਖੋਲੇ ਤੇ ਬਾਹਰ ਸੋਚਾਂ ਦਾ ਚਿੰਤਾਵਾਂ ਦਾ ਨਾਸ਼ ਕਰਨ ਵਾਲੇ ਦੀਨ ਦਿਆਲ ਸਤਿਗੁਰੂ ਬੇਦੀਆਂ ਦੀ ਕੁੱਲ ਦੇ ਸਿਰਮੌਰ ਧੰਨ ਗੁਰੂ ਨਾਨਕ ਸਾਹਿਬ ਜੀ ਖੜੇ ਹਨ।
ਹੱਥ ਬੰਦ ਕਹਿ ਕੀਨ ਪ੍ਰਣਾਮਾ,
ਭਾਈ ਲਹਿਣਾ ਜੀ ਨੇ ਹੱਥ ਬੰਨੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਪ੍ਰਣਾਮ ਕੀਤੀ।
ਲੈ ਨਿਜ ਸੰਗ ਚਲੇ ਸੁਖ ਧਾਮਾ,
ਮਹਾਰਾਜ ਜੀ ਕਹਿੰਦੇ ਚਲੋ ਪੁਰਖਾ ਚੱਲੀਏ ਨਗਰ ਵੱਲ, ਵਸਤਰ ਧਾਰਨ ਕੀਤੇ ਤੇ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਨਗਰ ਵੱਲ ਆਏ।
ਧਰਮਸਾਲ ਮੈਂ ਆਣ ਬਿਰਾਜੇ,
ਧਰਮਸ਼ਾਲਾ ਵਿੱਚ ਆਣ ਬਿਰਾਜੇ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ।
ਜੋ ਸਿੱਖਣ ਕੇ ਸਭ ਸੁਖ ਛਾਜੇ,
ਐਸੇ ਸਤਿਗੁਰੂ ਜੋ ਆਪਣੇ ਸਿੱਖਾਂ ਨੂੰ ਸਾਰੇ ਸੁਖ ਦੇਣ ਵਾਲੇ ਨੇ, ਸਰਬ ਸੁਖਾਂ ਦੇ ਓਹਲੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ।
ਲੈਣੇ ਕੋ ਬਿਠਾਏ ਤੈ ਕਾਲਾ,
ਪਾਤਸ਼ਾਹ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਤੋਂ ਬਾਅਦ ਭਾਈ ਲਹਿਣਾ ਜੀ ਨੂੰ ਆਪਣੇ ਤਖ਼ਤ ਦੇ ਉੱਤੇ ਬਿਠਾਇਆ ਹੈ। ਅੱਗੇ ਭਾਈ ਲਹਿਣਾ ਜੀ ਸਾਹਿਬ ਦੇ ਚਰਨਾਂ ਚ ਬਹਿੰਦੇ ਸਨ, ਅੱਜ ਗੁਰਦੇਵ ਨੇ ਭਾਈ ਲਹਿਣਾ ਜੀ ਨੂੰ ਆਪਣੇ ਤਖ਼ਤ ਤੇ ਬਿਠਾਇਆ ਹੈ।
ਸੰਗਤ ਸਰਬ ਬੁਲਾਏ ਵਿਸਾਲਾ,
ਜਿੰਨੀ ਸੰਗਤ ਸੀ ਸਾਰੀ ਸੰਗਤ ਨੂੰ ਸੱਦ ਲਿਆ, ਬੁਲਾ ਲਿਆ।
ਦੋਨੋ ਸੁਤਕੋ ਨਿਕਟ ਹਕਾਰਾ,
ਦੋਨੋ ਸਾਹਿਬਜ਼ਾਦਿਆਂ ਨੂੰ ਵੀ ਬੁਲਾਇਆ।
ਆਏ ਤਬੇ ਧਰਮਸਾਲ ਮਜਾਰਾ,
ਸਾਰੀ ਸੰਗਤ ਸਾਰੇ ਸਿੱਖ ਸਾਹਿਬਜ਼ਾਦਿਆਂ ਸਮੇਤ ਧਰਮਸ਼ਾਲਾ ਵਿੱਚ ਆਏ।
ਲੈਣੇ ਕੋ ਕਰੁਣਾ ਯੁਤ ਹੀਰਾ,
ਭਾਈ ਲਹਿਣਾ ਜੀ ਵੱਲ ਮਹਾਰਾਜ ਜੀ ਨੇ ਆਪਣੇ ਕਰੁਣਾ ਭਰੇ ਰਸੀਲੇ ਨੇਤਰਾਂ ਨਾਲ ਵੇਖਿਆ।
ਲੀਏ ਪੰਜ ਪੈਸੇ ਇੱਕ ਨਾਲੇਰੀਅ,
ਪੰਜ ਪੈਸੇ ਤੇ ਇੱਕ ਸ਼੍ਰੀ ਫਲ ਨਾਰੀਅਲ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਲਿਆ।
ਤੀਨ ਪ੍ਰਦਰਸ਼ਨ ਤੀਨ ਚੁਫੇਰੇ,
ਹੱਥ ਚ ਪਕੜ ਕੇ ਤਿੰਨ ਪਰਕਰਮਾ ਭਾਈ ਲਹਿਣਾ ਜੀ ਦੀਆਂ, ਭਾਵ ਗੁਰੂ ਅੰਗਦ ਦੇਵ ਜੋ ਹੋ ਗਏ ਨੇ, ਧੰਨ ਗੁਰੂ ਅੰਗਦ ਸਾਹਿਬ ਜੀ ਦੀਆਂ ਤਿੰਨ ਪਰਕਰਮਾ ਕੀਤੀਆਂ।
ਕਰਤੇ ਤਰਕੈ ਭੇਟ ਅਗੇਰੇ,
ਤਿੰਨ ਪਰਕਰਮਾ ਕਰਕੇ ਪੰਜ ਪੈਸੇ ਤੇ ਸ਼੍ਰੀ ਫਲ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਰੱਖ ਕੇ,
ਹੱਥ ਜੋੜ ਕੇ ਸੀਸ ਨਿਵਾਇਓ,
ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰੇ ਵਿਸ਼ਵ ਨੂੰ ਜਿੱਤ ਲੈਣ ਵਾਲੇ ਗੁਰੂ ਨਾਨਕ ਸਾਹਿਬ ਅੱਜ ਜੇ ਝੁਕੇ ਨੇ ਤਾਂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਸੀਸ ਟੇਕਿਆ ਹੈ।
ਲੈਣਾ ਪਿਕ ਡਰਿਓ ਬਿਸਮਾਇਓ,
ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਇਕਦਮ ਡਰ ਗਏ, ਪੈਰ ਆਪਣੇ ਚਰਨ ਸੰਕੋਚ ਲੈ ਵੀ ਆ ਕੀ, ਦੀਨ ਦੁਨੀਆਂ ਦੇ ਮਾਲਕ ਜਗਤ ਸਵਾਮੀ ਇਹ ਕੀ ਕਰ ਰਹੇ ਹਨ।
ਉਰ ਵਿਚਾਰ ਵਿਪਰੀਤ ਮਹਾਨਾ,
ਇਕਦਮ ਮਨ ਚ ਵਿਪਰੀਤ ਭਾਵ ਆਇਆ, ਕੀ ਆਇਆ ਦੱਸਦੇ ਨੇ।
ਤੈ ਚਿਨ ਇਹ ਬਿਦ ਬਚਨ ਬਖਾਨਾ,
ਬੋਲੇ ਕਹਿਣ ਲੱਗੇ
ਤੁਮ ਕਰਤਾਰ ਸਰਬ ਸਿਰ ਤਾਜਾ,
ਕਹਿਣ ਲੱਗੇ ਹੇ ਗੁਰੂ ਬਾਬਾ ਜੀ ਤੁਸੀਂ ਜਗਤ ਦੇ ਕਰਤਾਰ, ਸਾਰੇ ਸੰਸਾਰ ਦੇ ਸਰਤਾਜ ਮਾਲਕ ਸਵਾਮੀ ਹੋ।
ਪਰਮ ਪਰਮੇਸ਼ਵਰ ਸ਼੍ਰੀ ਮਹਾਰਾਜਾ,
ਪਰਮ ਪਰਮੇਸ਼ਵਰ ਸ਼੍ਰੀ ਮਹਾਰਾਜ ਹੋ,
ਜਿਸ ਤਨ ਕੋ ਤੁਮ ਨੇ ਸਿਰ ਨਿਆਇਓ,
ਮੇਰੇ ਇਸ ਸਰੀਰ ਨੂੰ, ਜਿਸ ਸਰੀਰ ਨੂੰ ਤੁਸੀਂ ਆਪਣਾ ਸੀਸ ਦਬਾਇਆ,
ਉਚਿਤ ਵੱਡੇ ਦੁੱਖ ਮੈਂ ਲੱਖ ਪਾਇਓ,
ਇਹੋ ਜਿਹੇ ਸਰੀਰ ਨੂੰ ਦੁਖੀ ਹੋਣਾ ਚਾਹੀਦਾ, ਇਹੋ ਜਿਹੇ ਸਰੀਰ ਨੂੰ ਨਸ਼ਟ ਹੋ ਜਾਣਾ ਚਾਹੀਦਾ ਜਿਹਨੂੰ ਤੁਸੀਂ ਸੀਸ ਝੁਕਾ ਰਹੇ ਹੋ। ਜਦੋਂ ਗੁਰੂ ਅੰਗਦ ਸਾਹਿਬ ਨੇ ਭਾਵਨਾ ਵਸ ਹੋ ਕੇ ਬਚਨ ਕਹੇ,
ਦੋਹਰਾ ਸੁਨ ਸ਼੍ਰੀ ਗੁਰ ਤਬ ਕਿਓ ਕਿਰਪਾ ਰਸੀਲੇ ਨੈਣ,
ਜਦੋਂ ਗੁਰੂ ਅੰਗਦ ਸਾਹਿਬ ਨੇ ਇਹ ਕਿਹਾ ਨਾ ਤੇ ਕਿਰਪਾ ਭਰੇ ਨੇਤਰਾਂ ਨਾਲ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ,
ਪੁਰਖਾ ਬਸ ਤੂਸ਼ਣ ਕਰੋ ਬੋਹਰ ਨਾ ਬੋਲਿਓ ਬੈਨ।
ਮਹਾਰਾਜ ਜੀ ਨੇ ਆਖਿਆ ਪੁਰਖਾ ਚੁੱਪ ਰਹੋ, ਹੁਣ ਨਾ ਕੋਈ ਬੋਲ ਬੋਲਿਓ, क्योंकि हुण जो कहोगे जो सोचोगे वो हो जाएगा। तुहाडे हिरदे विच असी आण टिके हां। ए हुण ए बचन ए बोल ना बोलो,
जो पाई जो उचरो सो होवे साची।
क्योंकि हुण जो उचरोगे जो कहोगे वो सच हो जावेगा।
पुन अस करो न गिरा उबाची।
हुण मुड़ के ऐसा बोल ऐसी गिरा नहीं बोलनी।
आयस मनो असमत मेरो।
साडा ए मत है कि तुसी साडी आग्या मनो।
पा सब को गुरु होए जग चेरो।
तुसी आज तो बाद सारे जगत दे गुरु हो और जगत तुहाडा चेहरा सेवक है।
अंगद नाम आज ते होई।
पहला नाम तुहाडा भाई लेना सी, आज तो बाद तुहाडा नाम गुरु अंगद देव हो गया, संसार विच प्रगट हो गया।
निज अंगद ते कीनो तोई।
अंगद देव ता होया क्योंकि मैं अपने अंगा तो तुहानू अंगद बनाया है, मेरे अंग लग के तुसी अंगद देव होए हो।
सिमरन सत नाम प्रगटावो।
परमेश्वर दा सच्चा नाम ए सिमरन संसार विच प्रगटावो, प्रगट करो।
जै तै सिखी रीत चलावो।
किथे सिखी दी मर्यादा चलाओ, सिखी दी रीत टोरो।
असकै प्रभ द्वै रूप सुहायो।
कहते एदा कह के गुरु नानक साहब ते गुरु अंगद साहब दो रूप बार ले शरीर वखरे वखरे दिस रहे ने।
जन श्री गंग तरंगे उठायो।
जिवें गंगा दे पानी चो कोई तरंग उच्चे उपर उठदी ते तरंग ते गंग पानी वखो वखरे दिसदे ने, पर हुंदे तां एक ही ने ना, भेद तां कोई नहीं। कहदे एदा शरीर ही दो दिस रहे ने।
नीके दिपेओ प्रकाश विशाला।
जेड़ा प्रकाश गुरु बाबा जी दे पास है ओही प्रकाश गुरु अंगद साहब दे हिरदे च प्रकाश्य है।
जो मशाल ते जगे मसाला।
जिवें एक मशाल तो दूजी मशाल जग जे ते पहली दा लो थोड़ी घट जांदी है ते दूजी दी उहदे तां वध घट दी इक्को जी हो जांदियां ने ना। कहिंदे जिवें कोई मशाल तो अगे मशाल जगदी है।
जग मैं उल्टी गंग वहाई।
लोक हैरान सन उल्टी गंगा वह पई। भाई सत्ते ते बलवंड ने भी लिखिया उल्टी गंग वहायो। दुनिया कहिंदी आ की हो गया, चेले गुरुआं नू मत्था टेकदे सन पर अज गुरु ने चेले नू नमस्कार कीती है तां उल्टी गंगा वह टुरी पहाड़ा। पहाड़ा तो थले मैदानी इलाके नू गंगा आउंदी सुनी सी, पर मैदान विच्चों पहाड़ नू जा चढ़े गंगा ए पहली बार वेख्या। चेले गुरुआं नू नमस्कारां करदे वेखे सन, पहली बार वेख्या के गुरु ने अपने चेले नू सीस चुका के नमस्कार कीती हो। हां जी,
सिख को कर गुर दी गुरियाई।
अपने सिख नू गुरियाई दे दित्ती होवे।
इस प्रकार ते तख्त बिठायो।
एदा जेड़ा राज योग दा तख्त गुरु नानक साहब दे पास है ना, ओ राज योग दा तख्त जो गुरु नानक साहब आप मानदे ने, कब कल सुजस गावो गुरु नानक राज योग जिन माण्यो, ओ राज योग दा तख्त गुरु अंगद साहब नू दिता है।
बोरो सब सो बचन अलायो।
फिर सारी संगत नू हुक्म करके बचन अलाए।
जे को होए मेरो अनुसारी।
बादशाह कहन लगे जेडे मेरे अनुसारी हन। गुरु नानक साहब कहिंदे हे सिखो जेडे तुसी मेरी आग्या मनन वाले हो।
नमो करे पद पर सिर तारी।
आओ उठो ते वारी वारी गुरु अंगद साहब नू मेरा रूप जान के सीस चुका के नमस्कार करो। हां जी,
मम स्वरूप को जैसे जाने।
जिवें तुसी मेरा स्वरूप जान दे हो,
तिसी प्रकार इसे मन माने।
गुरु अंगद साहब नू भी उसे तरह मेरा रूप जान के नमस्कार करनी है, इना विच और मेरे च कोई भेद नहीं। इना विच और मेरे च भेद ना रंच पछानो, रंचक भर भी भेद नहीं जानना।
सुन रजाए सत गुर की तबई।
सत गुरु जी दी आग्या सुनी, जिवें भट्टा ने सवैया च लिखा ना, जोत रूप हर आप गुरु नानक कहायो, ताते अंगद भयो तत् स्यों तत् मिलायो। अंगद कृपा धार अमर सतगुर थिर कियो। अमरदास अमृत छतर गुर राम, एक रूप ही चलते आ रहे। गुरु नानक ताते अंगद भयो, गुरु नानक साहब तो गुरु अंगद हो गए। तत् स्यो तत् मिलायो, जो तत्व गुरु नानक साहब विच है ओ तत् गुरु अंगद साहब विच आन मिलिया है। कोई भेद नहीं जानना, महाराज जी दी आग्या जदो सब ने सुनी।
बुढ़े ते आदिक सिख सबई,
ब्रह्म ज्ञानी धन बाबा बुढ़ा साहब जी सब तो पहलो अगे उठे। गुरियाई दा तिलक ब्रह्म ज्ञानी बाबा बुढ़ा साहब जी ने दिता। बाबा जी ने नमस्कार कीती, पिछे सारे सिख प्रणाम करन लगे।
रुख बिलोक कै दोख निकंदन,
सतगुरां दा हुक्म सी, महाराज जी दा रुख वेख के सब ने आग्या पाली।
उठ तत्कालीन सबई बंदन,
तत्काल सारिया ने उठ के सिखा ने वंदना कीती।
जुगल आत्मज उठे न कोई,
पर महाराज जी दे दोनों साहबजादे नहीं उठे।
बैठे रहे मान पर सोई,
वो अपने मान च बैठे रे भी असी गुरु नानक दे पुत्र हां।
श्री गुरु तिन को गिरा अलाई,
सतगुरु जी बोले बाबा श्री चंद लक्ष्मी दास जी नू कहन लगे।
तुम पी उठ बंदो सिर न्याई,
कहन लगे साहब जा दियो तुसी भी उठो ते उठ के वंदना करो गुरु अंगद साहब नू।
कहत पई ए दास तिहारा,
अगो जवाब दिता कहन लगे जी ए तुहाडा दास है।
हम सुत उरद पद अधिकारा,
ए दास है असी तुहाडे पुत्रा ते दासा नालो पुत्रा दा रुतबा वड्डा हुंदा है। कहदे असी पुत्र आए तुहाडा दास है।
कैसे बने वंदना करनी,
ते असी तुहाडे पुत्र हो के तुहाडे दास नू किवें वंदना करिए, किवें नमस्कार करिए।
हम ते करी न जाए अकरनी,
साडे कोलो नी ए ना कीते जान वाला काम कर होना।
एक है अपने सदन सिधारे,
जो कह के दोनों साहबजादे उठ के महला नू चले गए।
पित कर तब कुछ हृदय न तारे,
सतगुरां दी खेड़ नू नहीं हृदय च जान सके।
महिमा लख कह कयो न मानियो,
सतगुरां दी महिमा लख के महाराज जी दा कहना नहीं मन्या, क्योंकि पिता रूप करके ही वेख रहे ने सारी जिंदगी। क्योंकि पूर्वले जन्मा च तप कीता सी, तप करके मांगी ए मंगी सी भी गुरु नानक साहब जी सानू पिता रूप च दर्शन दियो अकाल पुरख दे। ते हुण पुत्र बन के ही रहना सी ना, ते पुत्र ते पिता दा रिश्ता ते दास ते स्वामी दा रिश्ता जमीन आसमान दा अंतरा। हां जी,
तै चिन श्री गुर कच न बखानियो,
सतगुरु जी उस वेले कुछ नहीं बोले।
बैठ कहे अंगद संग बचना,
गुरु अंगद देव साहब जी नू महाराज जी कहन लगे।
पर उपकार जिने मन रचना,
ऐसे सतगुरु जी जिन्हां दा मन हमेशा पर उपकार करदा ते पर उपकार ही चितबदा है।
अब तुम जगत उदाहरण कारण,
आख्या हे पुरखा हुण जगत दे जीवां नू उदाहरणे वास्ते।
मूल मंत्र शुभ करो सुधारन,
तुसी जो मूल मंत्र है ओदा सुधारन कहिए, उन्हें एकत्र करो। जप जी साहब दी बाणी, इनू माला मंत्र भी कहिंदे, जप निशान भी कहिंदे महाराज जी, क्योंकि जप जी साहब दी बाणी महाराज जी ने एक जगह ते नहीं उचारी, वखो वखरियां थावां ते पौड़ियां उचारण कीतियां। गुरु अंगद देव साहब जी दी ड्यूटी लाई गुरु नानक साहब जी ने जदों गुरता गद्दी ते बैठे, कि तुसी साड़ी इस बाणी नू एकत्र करो, इहदी तरतीब बनाओ।
मम बाणी गुण खानी देखा,
साड़ी बाणी जो अकाल पुरख दे तुरक तुर दरगाह तो आई है, उना नू गुण कानी गुणा दी खान करके वेखो।
लीजे बीने बीन विशेखा,
जिथे जिथे भी शब्द ने साड़ी बाणी दे उना नू इकट्ठे करो।
हमें सुनावत जाओ उचारा,
और इकट्ठे करके सानू सुनाउंदे चले जाओ।
बंद मिर्जात करो उपकारा,
उस बाणी नू एक जगह ते इकट्ठा करके उहदी मर्यादा बन्नो, ए जगत दे उत्ते तुहाडा बड़ा वड्डा उपकार होवेगा।
हम ते जो जन्मे पश्चाता,
साडे तो बाद जन्मणगे,
तिन सब को होवे गत दाता।
ए बाणी जदों तुसी दे दी तरतीब बना दोगे, सारियां पौड़ियां जप जी साहब दी तरतीब बना दोगे, महाराज जी कहंदे साडे तो बाद शरीर त्यागण तो जेड़े जीव संसार विच जन्मणगे, जेड़ा इस बाणी नू पढ़ेगा ए बाणी उहनां नू मुक्ति देवेगी, ए बाणी उहनां दी कल्याण करेगी।
ਜਿਉਂ ਜਹਾਜ਼ ਚੜ ਸਾਗਰ ਤਰਹੀ,
ਜਿਵੇਂ ਕਿਸੇ ਜਹਾਜ਼ ਤੇ ਚੜ ਕੇ ਸੰਸਾਰ ਸਮੁੰਦਰ ਨੂੰ ਤਰੀਦਾ,
ਤਿਉਂ ਤੈ ਪੜ ਸੰਸਾਰ ਉਦਰਹੀ।
ਇਸੇ ਤਰ੍ਹਾਂ ਜਿਹੜੇ ਇਸ ਬਾਣੀ ਨੂੰ ਪੜਨਗੇ ਉਹ ਇਸ ਭਾਵ ਸਾਗਰ ਤੋਂ ਪਾਰ ਉਤਰਨਗੇ।
ਸੁਣ ਸ਼੍ਰੀ ਅੰਗਦ ਬੰਦਨ ਠਾਨੀ,
ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਗੁਰੂ ਅੰਗਦ ਸਾਹਿਬ ਨੇ ਪ੍ਰਣਾਮ ਕੀਤੀ, ਨਮਸਕਾਰ ਕੀਤੀ।
ਬੀਨ ਬੀਨ ਨੀ ਕੇ ਗੁਰਬਾਣੀ,
ਔਰ ਗੁਰਬਾਣੀ ਜਿੱਥੇ ਜਿੱਥੇ ਵੀ ਸੀ ਉਹ ਗੁਰੂ ਅੰਗਦ ਸਾਹਿਬ ਨੇ ਸਾਰੀਆਂ ਪੌੜੀਆਂ ਜਪਜੀ ਸਾਹਿਬ ਦੀਆਂ ਪਹਿਲਾਂ ਮੂਲ ਮੰਤਰ ਲਿਖਿਆ, ਫਿਰ ਅੱਗੇ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਨੂੰ ਇਕੱਤਰ ਕੀਤਾ।
ਆਨ ਸੁਨਾਵਨ ਕੀਨ ਸੁਹਾਨੀ,
ਸਾਰੀ ਬਾਣੀ ਨੂੰ ਇਕੱਠਿਆਂ ਕਰਕੇ ਉਹ ਬਾਣੀ ਆ ਕੇ ਜਪਜੀ ਸਾਹਿਬ ਦੀ ਗੁਰੂ ਨਾਨਕ ਸਾਹਿਬ ਨੂੰ ਸੁਣਾਈ।
ਤਬ ਜਪ ਨਾਮ ਤਰਿਓ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ ਬਾਣੀ। ਆਪਾਂ ਸਤਿਕਾਰ ਨਾਲ ਜਪ ਜੀ ਸਾਹਿਬ ਕਹਿ ਦਿੰਨੇ ਆ, ਗੁਰਬਾਣੀ ਦਾ ਨਾਮ ਹੈ ਜਪ। ਜਪ ਨਿਸ਼ਾਨ ਏਦਾਂ ਵੀ ਨਾਮ ਆਉਂਦਾ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਨੇ ਜਿਹੜਾ ਅਖੀਰਲਾ ਸਲੋਕ ਮਹਾਂਪੁਰਸ਼ ਦੱਸਦੇ, ਉਹ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਨਾਲ ਇੱਕ ਮਿਕ ਹੋਣ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਉੱਚਾ ਇਹ ਸਲੋਕ ਪਵਨ ਗੁਰੂ ਪਾਣੀ ਪਿਤਾ। ਇਹ ਦੋ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ, ਇੱਕ ਵਾਰੀ ਜਪਜੀ ਸਾਹਿਬ ਦੀ ਸਮਾਪਤੀ ਤੇ ਇੱਕ ਵਾਰ ਮਾਝ ਦੀ ਵਾਰ ਚ। ਉੱਥੇ ਸਲੋਕ ਮਹੱਲਾ ਦੂਜਾ ਲਿਖਿਆ ਹੋਇਆ ਦੂਸਰੇ ਪਾਤਸ਼ਾਹ ਗੁਰੂ ਅੰਗਦ, ਥੋੜੇ ਜੇ ਫਰਕ ਨਾਲ ਇੱਥੇ ਪੌਣ ਆਉਂਦਾ ਉੱਥੇ ਪਵਨ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਆਉਂਦਾ, ਹੋਰ ਉੱਥੇ ਹੋਰ ਸ਼ਬਦ ਹੋਰ ਕੇਤੀ ਛੁੱਟੀ ਨਾਲ, ਏਦਾਂ ਥੋੜੇ ਥੋੜੇ ਫਰਕ ਦੇ ਨਾਲ ਦਿਵਸ ਦੇ ਥਾਂ ਤੇ ਦਿਨਸ ਹੈ, ਇਹ ਫਰਕ ਹੈ ਸਲੋਕਾਂ ਵਿੱਚ। ਹਾਂਜੀ,
ਸ਼੍ਰੀ ਮੁਖ ਤੇ ਮਹਿਮਾ ਪੁਨ ਪਾਖੀ,
ਸਤਿਗੁਰੂ ਜੀ ਨੇ ਇਸ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਆਪਣੇ ਮੁਖੋਂ ਉਚਾਰਨ ਕੀਤੀ। ਸੁਣੋ ਖਾਲਸਾ ਜੀ ਜਪਜੀ ਸਾਹਿਬ ਦੀ ਮਹਿਮਾ।
ਜੋ ਨਰ ਹੋਵੇ ਸਿੱਖੀ ਅਭਿਲਾਖੀ,
ਜਿਹੜਾ ਨਰ ਸਿੱਖੀ ਦੀ ਅਭਿਲਾਖਾ ਰੱਖਦਾ ਵੀ ਮੈਨੂੰ ਸਿੱਖੀ ਦਾ ਦਾਨ ਮਿਲੇ, ਜਿਹੜਾ ਵੀ ਨਰ ਕੋਈ ਵੀ ਪ੍ਰਾਣੀ ਮਾਤਰ ਜਿਹੜਾ ਚਾਹੁੰਦਾ ਵੀ ਮੈਨੂੰ ਸਿੱਖੀ ਦਾ ਦਾਨ ਪ੍ਰਾਪਤ ਹੋਵੇ।
ਇਸ ਮੈਂ ਉੱਠੇ ਸੇ ਕਰੇ ਇਸ਼ਨਾਨਾ,
ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਇਸ਼ਨਾਨ ਕਰੇ।
ਜਪ ਪੜ ਹੈ ਇੱਕ ਚਿੱਤ ਸਾਵਧਾਨਾ,
ਸਾਵਧਾਨ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ। ਹਾਂਜੀ,
ਅਰਥ ਵਿਚਾਰ ਕਰੇ ਉਰਮਾਈ,
ਔਰ ਪਾਠ ਕਰਦਿਆਂ ਨਾਲ ਨਾਲ ਅਰਥਾਂ ਦੀ ਵਿਚਾਰ ਕਰੇ।
ਮੁਕਤ ਹੋਏ ਸੋ ਸੰਸੇ ਨਾਈ,
ਉਹਨੂੰ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ, ਉਹ ਮੁਕਤ ਹੋਵੇਗਾ, ਇਹਦੇ ਚ ਕਿਸੇ ਪ੍ਰਕਾਰ ਦਾ ਸੰਸਾ ਤੇ ਸੰਦੇਹ ਨਹੀਂ।
ਜਪਜੀ ਸੇਵਨ ਪ੍ਰੀਤ ਸੁਜਾਹੀ,
ਜਿਹੜੇ ਜਪਜੀ ਸਾਹਿਬ ਦਾ ਪਾਠ ਪ੍ਰੇਮ ਸਹਿਤ ਕਰਨਗੇ,
ਮਮ ਸਮੀਪ ਪ੍ਰਾਪਤ ਹੋਏ ਤਾਈ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਪਜੀ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਮੇਰੇ ਨਿਕਟ ਮੇਰੇ ਕੋਲ ਆਉਣਗੇ, ਉਹਨਾਂ ਨੂੰ ਮੇਰੀ ਸਮੀਪਤਾ ਪ੍ਰਾਪਤ ਹੋਵੇਗੀ। ਜਪਜੀ ਸਾਹਿਬ ਦਾ ਪਾਠ ਕਰਨ ਵੇਲੇ ਉਹ ਜਾਣਿਆ ਕਰੋ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਬੈਠੇ ਹਾਂ, ਉਹਨਾਂ ਦੀ ਬਾਣੀ ਉਹਨਾਂ ਦਾ ਸਵਰੂਪ ਹੈ।
ਸਤਿ ਸ੍ਰੀ ਅਕਾਲ।
ਪਰ ਸਾਡਾ ਤਾਂ ਜਪਜੀ ਸਾਹਿਬ ਦਾ ਪਾਠ ਇਸ਼ਨਾਨ ਪਾਨ ਕਰਦੇ ਨਿਕਲ ਜਾਂਦਾ ਹੈ ਵੀ ਛੇਤੀ ਛੇਤੀ ਸਮਾਪਤੀ ਹੋਵੇ, ਆਸਣ ਤੇ ਬਹਿ ਕੇ ਪ੍ਰੇਮ ਸਹਿਤ ਬਾਣੀ ਪੜੋ, ਇਉਂ ਸਮਝ ਕੇ ਵੀ ਗੁਰੂ ਸਾਹਿਬ ਜੀ ਦੇ ਸਮੀਪ ਬੈਠੇ ਹਾਂ। ਮਹਾਰਾਜ ਜੀ ਕਹਿੰਦੇ ਜਿਹੜੇ ਪੜਨਗੇ ਨਾ ਪ੍ਰੇਮ ਸਹਿਤ, ਉਹ ਅੰਤ ਨੂੰ ਮੇਰੇ ਕੋਲ ਆਉਣਗੇ, ਉਹਨਾਂ ਨੂੰ ਮੇਰੀ ਸਮੀਪਤਾ ਪ੍ਰਾਪਤ ਹੋਵੇਗੀ।
ਧਰੇ ਕਾਮਨਾ ਪੜ ਹੈ ਇੱਕ ਮਨ,
ਜਿਹੜੇ ਮਨ ਚ ਕੋਈ ਕਾਮਨਾ ਧਾਰ ਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨਗੇ,
ਹੋਏ ਸੰਪੂਰਨ ਤੈ ਕੀ ਤਤ ਛਿਨ,
ਕਾਮਨਾ ਦੀ ਪੂਰਤੀ ਤਤ ਛਿਨ ਹੋਵੇਗੀ।
ਯੰਤਰ ਮੰਤਰ ਪੁਨ ਤੰਤਰ ਮਹਾਨਾ,
ਕਹਿੰਦੇ ਦੁਨੀਆਂ ਚ ਜੰਤਰ ਮੰਤਰ ਤੰਤਰ ਬਹੁਤ ਪ੍ਰਕਾਰ ਦੇ ਹਨ,
ਭੂਤ ਜੇ ਪ੍ਰੇਤ ਦੈਂਤ ਬਲਵਾਨਾ,
ਭੂਤ ਨੇ ਪ੍ਰੇਤ ਨੇ ਦੈਂਤ ਜਕਸ਼ ਆਦਿਕ ਬਲਵਾਨ ਹਨ,
ਤੈ ਸਮੀਪ ਨੇ ਆਵੇ ਕੋਈ,
ਜਿਹੜਾ ਗੁਰਸਿੱਖ ਤਿਆਰ ਬਰ ਤਿਆਰ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਉਹਦੇ ਤੇ ਨਾ ਕੋਈ ਤੰਤਰ ਨਾ ਕੋਈ ਮੰਤਰ ਨਾ ਕੋਈ ਕਾਲਾ ਜਾਦੂ ਇਲਮ ਭੂਤ ਪ੍ਰੇਤ ਕੁਝ ਵੀ ਉਹਨਾਂ ਨੂੰ ਨਹੀਂ ਵਿਆਪਦਾ, ਜਿਹੜੇ ਸ੍ਰੀ ਜਪ ਜੀ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਨੇ,
ਪਠਨ ਪ੍ਰੀਤ ਨਿਤ ਨਰ ਜੇ ਹੋਈ,
ਜਿਹੜੇ ਨਰ ਪ੍ਰੇਮ ਸਹਿਤ ਨਿਤਾ ਪ੍ਰਤੀ ਨਿਤ ਨੇਮ ਨਾਲ ਇਸ ਬਾਣੀ ਨੂੰ ਪੜ੍ਹਦੇ ਹਨ,
ਮਾਨੁੱਖ ਦੇ ਜੀਵ ਜਿਨ ਪਾਈ,
ਜਿਹਨਾਂ ਨੂੰ ਮਨੁੱਖੀ ਦੇਹ ਪ੍ਰਾਪਤ ਹੋਈ ਉਹਨਾਂ ਦੀ ਦੇਹ ਸਫਲ ਹੋ ਜਾਂਦੀ ਹੈ। ਕਹਿੰਦੇ ਜਿਹੜੇ ਮਨੁੱਖ ਬਣੇ ਨੇ ਜਿਨ੍ਹਾਂ ਨੂੰ ਮਾਨਵੀ ਸਰੀਰ ਪ੍ਰਾਪਤ ਹੋਇਆ,
ਜਪ ਵਿਹੀਨ ਹੋਏ ਬਾਦ ਗਵਾਈ,
ਮਨੁੱਖੀ ਜਾਮਾ ਪ੍ਰਾਪਤ ਕਰਕੇ ਜਿਹੜੇ ਜਪ ਜੀ ਸਾਹਿਬ ਨਹੀਂ ਪੜ੍ਹਦੇ ਉਹਨਾਂ ਦਾ ਇਹ ਮਨੁੱਖੀ ਜਾਮਾ ਹੀ ਵਿਅਰਥ ਬੀਤ ਜਾਂਦਾ ਹੈ। ਖਾਲਸਾ ਜੀ ਨਹੀਂ ਪੜ੍ਹ ਸਕਦੇ ਤੇ ਸੁਣਨ ਦਾ ਵੀ ਓਨਾ ਹੀ ਮਹਾਤਮ ਹੈ।
ਸਿੱਖਣ ਯੋਗ ਮੰਤਰ ਗੁਰ ਕੇਰਾ,
ਇਹ ਸਿੱਖਾਂ ਲਈ ਯੋਗ ਮੰਤਰ ਹੈ ਜਪ ਜੀ ਸਾਹਿਬ।
ਕਿਤੇ ਉਤ ਨਿਤ ਸੁਖ ਦੇਤ ਕਨੇਰਾ,
ਉੱਥੇ ਦੋਵਾਂ ਜਹਾਨਾਂ ਚ ਕਨੇਰਾ ਸੁਖ ਦੇਣ ਵਾਲਾ ਹੈ।
ਹੋਏ ਸਿੱਖ ਜਪ ਕੰਠ ਨਕੀਨੋ,
ਜਿਹੜਾ ਹੋਵੇ ਸਿੱਖ ਤੇ ਜਪ ਜੀ ਸਾਹਿਬ ਵੀ ਉਹਨੂੰ ਕੰਠ ਨਾ ਹੋਵੇ, ਹੋਵੇ ਸਿੱਖ ਤੇ ਜਪ ਜੀ ਸਾਹਿਬ ਉਹਨੂੰ ਕੰਠ ਨਾ ਹੋਵੇ,
ਨਾ ਉਹ ਤਰੀਕ ਬੇਖ ਤਰ ਲੀਨੋ,
ਉਹ ਕੇਵਲ ਭੇਖੀ ਸਿੱਖ ਹੋ ਸਕਦਾ, ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਜਿਹੜਾ ਮਨੁੱਖੀ ਸਰੀਰ ਹੈ ਸਿੱਖਾਂ ਦੇ ਘਰੇ ਜੰਮ ਕੇ ਜਪ ਜੀ ਸਾਹਿਬ ਨੇ ਕੰਠ ਕੀਤਾ, ਕਹਿੰਦੇ ਭਾਈ ਉਹ ਨਾ ਉਹ ਤਰੀਕ ਸਿੱਖ ਹੈ, ਕੱਲਾ ਨਾਂ ਦਾ ਹੀ ਸਿੱਖ ਹੈ, ਸਿੱਖ ਹੈ ਨਹੀਂ ਉਹ। ਹਾਂਜੀ,
ਇਸ ਤੇ ਔਰ ਨਾ ਕੋ ਵਿਧ ਉੱਚੀ,
ਇਸ ਜਪ ਜੀ ਸਾਹਿਬ ਤੋਂ ਉੱਚੀ ਵਿਧੀ ਕੋਈ ਨਹੀਂ,
ਜਪ ਸੇਵਨ ਇੱਕ ਮਨ ਹੋਏ ਸੂਚੀ,
ਜਿਹੜੇ ਇਸ ਜਪ ਜੀ ਸਾਹਿਬ ਨੂੰ ਸੇਵਦੇ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ।
ਕਾਮ ਤੇਨ ਚਿੰਤਾ ਮਨ ਸੁਰ ਤੁਰ,
ਕਹਿੰਦੇ ਕਾਮ ਤੇਨ ਗਊ ਹੈ, ਕਹਿੰਦੇ ਜਿਹਦੇ ਕੋਲ ਜੋ ਮੰਗੀਏ ਮਿਲਦਾ, ਚਿੰਤਾ ਮਣੀ ਜੋ ਚਿਤਵੀਏ ਪੂਰਾ ਹੁੰਦਾ, ਕਲਪ ਬ੍ਰਿਛਾ ਜਿਹੜਾ ਫਲ ਮੰਗੀ ਉਹਦੇ ਕੋਲੋਂ ਮਿਲਦਾ, ਇਹ ਜਿਹੜੀਆਂ ਚੀਜ਼ਾਂ ਹਨ।
ਕਰਨੈ ਸਕੇ ਆਦ ਤਿਲ ਸੰਸਰ,
ਕਹਿੰਦੇ ਜਪ ਜੀ ਸਾਹਿਬ ਦੀ ਪਾਵਨ ਬਾਣੀ ਦੇ ਬਰਾਬਰ ਅਕਾਮ ਧੇਨ ਚਿੰਤਾ ਮਣੀ ਤੇ ਕਲਪ ਬ੍ਰਿਛ ਕਰੋੜਾਂ ਹੋ ਜਾਣ ਤੇ ਜਪ ਜੀ ਸਾਹਿਬ ਦੇ ਬਰਾਬਰ ਇੱਕ ਤਿਲ ਮਾਤਰ ਵੀ ਬਰਾਬਰੀ ਨਹੀਂ ਕਰ ਸਕਦੇ। ਜਪ ਜੀ ਸਾਹਿਬ ਦੀ ਬਾਣੀ ਦਾ ਐਡਾ ਵੱਡਾ ਮਹਾਤਮ ਹੈ।
ਦੋਹਰਾ ਮੈਂ ਮਾਂ ਬਰਨੀ ਅਲਪ ਮੈਂ ਕਹਿਣਾ ਜਾਏ ਮਤ ਮੰਦ,
ਕਹਿੰਦੇ ਮਾਂ ਕਵੀ ਜੀ ਕਹਿੰਦੇ ਜਪ ਜੀ ਸਾਹਿਬ ਦੀ ਮਹਿਮਾ ਬੜੀ ਮਹਾਨ ਹੈ, ਮੈਂ ਅਲਪ ਮਤ ਵਾਲੇ ਤੁਛ ਜੀ ਬੁੱਧੀ ਵਾਲੇ ਜੀਵ ਨੇ ਕਿੰਨੀ ਕੁ ਮਹਿਮਾ ਵਰਣਨ ਕਰ ਸਕਣੀ ਹੈ।
ਉੱਚੇ ਅਗਾ ਦੇ ਅਕਥ ਹੈ ਜੋ ਜਪ ਜੀ ਸੁਖ ਕੰਧ,
ਸਾਹਿਬ ਦੀ ਪਾਵਨ ਬਾਣੀ ਉੱਚੀ ਹੈ, ਅਗਾਧ ਹੈ, ਅਕਥ ਹੈ, ਹੇ ਭਾਈ ਇਹ ਸੁੱਖਾਂ ਦਾ ਮੂਲ ਹੈ, ਇਹਦੇ ਚੋਂ ਸਰਬ ਸੁੱਖ ਪ੍ਰਾਪਤ ਹੁੰਦੇ ਹਨ। ਜਪ ਜੀ ਸਾਹਿਬ ਦੀ ਪਾਵਨ ਬਾਣੀ ਦੀ ਮਹਿਮਾ ਸਤਿਗੁਰੂ ਜੀ ਨੇ ਦੱਸੀ ਹੈ, ਗੁਰੂ ਪਾਤਸ਼ਾਹ ਕਿਰਪਾ ਕਰਨੇ ਬਾਣੀ ਸਾਡੇ ਹਿਰਦਿਆਂ ਚ ਵਸੇ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਫੁੱਲਾਂ ਚੁੱਕਾਂ ਦੀ ਖੇਮਾ
ਵਿਸਰਨਾ ਹੀ ਦਾ ਤਾਰ
ਆਪਣਾ ਨਾਮ ਮੰਦ ਹੋ, ਆਪਣਾ ਨਾਮ ਮੰਦ ਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓ ਏ ਹੋ, ਨਾਨਕ ਚਾਓ ਏ ਹੋ,
ਨਾਨਕ ਚਾਓ ਏ ਹੋ, ਨਾਨਕ ਚਾਓ ਏ ਹੋ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਦ
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰ
ਸੰਤਹ ਕੈ ਸਦਾ ਸੰਗ
ਨਿਧਾਰਾਂ ਆਧਾਰ
ਠਾਕੁਰ ਹੋ ਦਾਸ ਰੂਪ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾ
ਰਾਖੋਈ ਐ ਪਰੋਏ
ਆਏ ਪ੍ਰਭ ਸ਼ਰਨਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਉਤੇ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।